ਕਲਗੀਧਰ ਪਾਤਸ਼ਾਹ ਦੇ ਬਰ ਖਿਲਾਫ ਪਹਾੜੀ ਰਾਜੇ ਭੁਗਤ ਰਹੇ ਨੇ। ਪਹਿਲਾਂ ਦਿੱਲੀ ਦੇ ਸੂਬੇਦਾਰ ਕੋਲ ਗਏ ਹਨ, ਸੂਬੇਦਾਰ ਦੀ ਚਿੱਠੀ ਲੈ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਮਿਲਣ ਵਾਸਤੇ ਦੱਖਣ ਦਿਸ਼ਾ ਚ ਪਹੁੰਚੇ ਹਨ। ਔਰੰਗੇ ਨੂੰ ਆ ਕੇ ਰੋ ਪਿੱਟ ਕੇ ਆਪਣੀ ਪੁਕਾਰ ਕਰਦੇ ਨੇ। ਔਰੰਗਜ਼ੇਬ ਨੇ ਪੁੱਛਿਆ ਕਿ ਮੈਨੂੰ ਸਾਰੀ ਕਥਾ ਮੁੱਢ ਤੋਂ ਸੁਣਾਓ। ਤਾਂ ਇਹਨਾਂ ਨੇ ਦੱਸਿਆ ਕਿ ਆਨੰਦਪੁਰ ਸਾਹਿਬ ਵਾਲੀ ਜਗ੍ਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਖਰੀਦੀ ਸੀ, ਉੱਥੇ ਨਗਰ ਵਸਾਇਆ। ਪੂਰਬ ਦਿਸ਼ਾ ਨੂੰ ਜਦੋਂ ਸਤਿਗੁਰੂ ਜੀ ਗਏ ਤੇ ਉੱਥੇ ਪਟਨਾ ਸਾਹਿਬ ਵਿੱਚ ਇਹਨਾਂ ਦਾ ਜਨਮ ਹੋਇਆ। ਛੋਟੀ ਉਮਰ ਵਿੱਚ ਹੀ ਸਨ ਜਦੋਂ ਇਹਨਾਂ ਦੇ ਪਿਤਾ ਸੱਚਖੰਡ ਚਲੇ ਗਏ। ਕੁਝ ਸਮੇਂ ਬਾਅਦ ਇਹਨਾਂ ਨੇ ਫੌਜਾਂ ਰੱਖੀਆਂ ਔਰ ਅਸੀਂ ਇਹਨਾਂ ਤੇ ਆਪਣਾ ਜਦੋਂ ਜ਼ੋਰ ਪਾਇਆ ਤੇ ਆਨੰਦਪੁਰ ਸਾਹਿਬ ਛੱਡ ਕੇ ਸਿਰਮੌਰ ਰਿਆਸਤ ਵਿੱਚ ਚਲੇ ਗਏ। ਜਮਨਾ ਦੇ ਕੰਢੇ ਇਹਨਾਂ ਨੇ ਪੌਂਟਾ ਸਾਹਿਬ ਨਗਰ ਵਸਾਇਆ। ਉੱਥੇ ਹੀ ਪੰਘਾਣੀ ਦਾ ਜੰਗ ਲੜਿਆ। ਸਾਡੇ ਹਰੀਚੰਦ ਵਰਗੇ ਯੋਧੇ ਇਹਨਾਂ ਨੇ ਜੰਗ ਦੇ ਮੈਦਾਨ ਚ ਮਾਰੇ। ਉੱਥੋਂ ਵਾਪਸ ਆਏ, ਅਸੀਂ ਮੁੜ ਕੇ ਫਿਰ ਇਹਨਾਂ ਤੇ ਹਮਲਾ ਕੀਤਾ। ਸਾਡਾ ਬੜਾ ਵੱਡਾ ਬਲੀ ਯੋਧਾ ਸੀ ਰਾਜਾ ਕੇਸਰੀ ਚੰਦ। ਰਾਜੇ ਕੇਸਰੀ ਚੰਦ ਨੂੰ ਇਹਨਾਂ ਨੇ ਰਣ ਭੂਮੀ ਚ ਮਾਰ ਮੁਕਾਇਆ, ਉਹਦਾ ਸਿਰ ਹੀ ਵੱਢ ਕੇ ਲੈ ਗਏ। ਮੁੜ ਕੇ ਉਹਦਾ ਸਿਰ ਵੀ ਸਾਨੂੰ ਨਹੀਂ ਮਿਲਿਆ। ਬਾਦਸ਼ਾਹ ਫਿਰ ਤੇਰੇ ਜਰਨੈਲ ਗਏ ਸੀ, ਪੈਂਡੇ ਖਾਂ ਵਰਗੇ, ਦੀਨਾ ਬੇਗ ਵਰਗੇ, ਉਹ ਵੀ ਉਹਨਾਂ ਨੇ ਰਣ ਭੂਮੀ ਚ ਮਾਰ ਮੁਕਾਏ, ਜ਼ਖਮੀ ਕੀਤੇ। ਜਦੋਂ ਇਹ ਸਾਰੀ ਕਥਾ ਸਤਿਗੁਰੂ ਜੀ ਦੇ ਬਾਬਤ ਪਹਾੜੀ ਰਾਜਿਆਂ ਨੇ ਔਰੰਗਜ਼ੇਬ ਬਾਦਸ਼ਾਹ ਨੂੰ ਦੱਸੀ, ਕਈ ਗੱਲਾਂ ਵਧਾ ਚੜਾ ਕੇ ਕਹੀਆਂ ਕਿ ਗੁਰੂ ਜੀ ਸਾਨੂੰ ਕਹਿੰਦੇ ਸੀ ਔਰੰਗਜ਼ੇਬ ਨਾਲ ਲੜੋ ਤੇ ਅਸੀਂ ਲੜਦੇ ਨਹੀਂ, ਨਾ ਕਰਦੇ ਹਾਂ, ਤਾਂ ਸਾਡੇ ਘਰ ਉਜਾੜਦੇ ਨੇ, ਸਾਡੀਆਂ ਰਿਆਸਤਾਂ ਉਜਾੜਦੇ ਨੇ, ਪਿੰਡ ਉਜਾੜਦੇ ਨੇ। ਦਰਅਸਲ ਉਹਨਾਂ ਨੇ ਤਾਂ ਮੱਥਾ ਤੇਰੇ ਨਾਲ ਲਾਇਆ ਹੋਇਆ ਤੇ ਵਿੱਚ ਅਸੀਂ ਵੀ ਤਾਂ ਸੁਭਾਵਕ ਹੀ ਬਹਾਨਾ ਆਣ ਬਣੇ ਹਾਂ। ਅਸਲੀ ਲੜਾਈ ਉਹਨਾਂ ਦੀ ਤੁਹਾਡੇ ਨਾਲ ਹੈ। ਉਹਨਾਂ ਦੇ ਸਿੱਖ ਕਹਿੰਦੇ ਆ ਕਿ ਅਸੀਂ ਦਿੱਲੀ ਦੇ ਤਖ਼ਤ ਤੇ ਬਾਦਸ਼ਾਹ ਬਣ ਕੇ ਬੈਠਣਾ ਤੇ ਜੇ ਬਾਦਸ਼ਾਹ ਤੂੰ ਉਹਨਾਂ ਨੂੰ ਰੋਕਿਆ ਨਾ ਤੇ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੇ ਦਿੱਲੀ ਦੇ ਤਖ਼ਤ ਤੇ ਵੀ ਆ ਕੇ ਆਪਣੇ ਨਿਸ਼ਾਨ ਚੁਲਾ ਦੇਣੇ ਨੇ। ਹਾਲੇ ਸਮਾਂ ਉਹਨਾਂ ਨੂੰ ਰੋਕ ਲੈ, ਜੇ ਰੋਕਿਆ ਜਾ ਸਕਦਾ, ਥੋੜੀ ਬਹੁਤੀ ਫੌਜ ਨਾਲ ਨਹੀਂ ਕਾਬੂ ਆਉਣਾ, ਜੇ ਬਹੁਤ ਵੱਡੀ ਫੌਜ ਭੇਜੇ ਤਾਂ ਉਹਨਾਂ ਨੇ ਕਾਬੂ ਆਉਣਾ। ਇਹ ਸਾਰੀਆਂ ਗੱਲਾਂ ਜਦੋਂ ਔਰੰਗਜ਼ੇਬ ਬਾਦਸ਼ਾਹ ਨੇ ਸੁਣੀਆਂ ਤੇ ਸੁਣਦਿਆਂ ਸਾਰੇ ਨੇ ਹੁਕਮਨਾਮੇ ਜਾਰੀ ਕੀਤੇ ਨੇ, ਆਓ ਕਲਗੀਆਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰਕੇ ਸਤਿਗੁਰਾਂ ਦੀ ਪਵਿੱਤਰ ਕਥਾ ਸੁਣੀਏ। ਕਲਗੀਆਂ ਵਾਲੇ ਪਾਤਸ਼ਾਹ ਦੇ ਪਵਿੱਤਰ ਚਰਨਾਂ 'ਚ ਹਾਜ਼ਰੀ ਲਵਾਉਂਦਿਆਂ ਜਿੱਥੇ ਸਮੂਹ ਮਾਈ ਭਾਈ ਸਰੀਰ ਕਰਕੇ ਹਾਜ਼ਰ ਹੋ ਰਹੇ ਹੋ, ਆਪਣੀਆਂ ਸੁਰਤੀਆਂ ਦੀ ਹਾਜ਼ਰੀ ਗੁਰੂ ਚਰਨਾਂ 'ਚ ਲਵਾਉਂਦੇ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਾਈ ਕੁੱਪਿਓ ਅਧਿਕ ਆਇਸ ਤਬ ਦੀਨ।
ਕਹਿੰਦੇ ਔਰੰਗਜ਼ੇਬ ਨੇ ਜਦੋਂ ਰਾਜੇ ਭੀਮ ਚੰਦ ਦੀ ਜ਼ੁਬਾਨੀ ਗੁਰੂ ਸਾਹਿਬ ਜੀ ਬਾਬਤ ਸੁਣਿਆ, ਸੁਣ ਕੇ ਬਹੁਤ ਜ਼ਿਆਦਾ ਰੋਹ ਵਿੱਚ ਗੁੱਸੇ ਵਿੱਚ ਆਇਆ।
ਅਬ ਚੜ ਜਾਓ ਗਿਰਿੰਦਰ ਪ੍ਰਬੀਨ।
ਕਹਿਣ ਲੱਗਾ ਕਿ ਹੁਣੇ ਪਹਾੜੀ ਰਾਜਿਆਂ ਨੂੰ ਕਹਿੰਦਾ, ਹੁਣੇ ਤੁਸੀਂ ਉਹਨਾਂ ਤੇ ਜਾ ਕੇ ਚੜਾਈ ਕਰੋ।
ਲਸ਼ਕਰ ਬਡੋ ਬਟੋਰਨ ਕਰੋ।
ਜਾਓ ਤੁਸੀਂ ਵੀ ਆਪਣੀਆਂ ਰਿਆਸਤਾਂ ਵਿੱਚੋਂ ਜਿੰਨਾ ਤੁਹਾਡਾ ਲਸ਼ਕਰ ਹੈ, ਜਿੰਨੀ ਤੁਹਾਡੀ ਫੌਜ ਹੈ, ਉਹਨਾਂ ਨੂੰ ਇਕੱਠੇ ਕਰੋ। 22 ਧਾਰ ਦੀਆਂ ਰਿਆਸਤਾਂ ਦੇ ਰਾਜੇ ਆਪਣੀਆਂ ਵੱਡੀਆਂ ਭਾਰੀਆਂ ਫੌਜਾਂ ਇਕੱਠੀਆਂ ਕਰੋ।
ਵੈ ਇਕ ਤਾਨ ਗੁਰੂ ਸੰਗ ਲੜੋ।
ਔਰ ਇੱਕ ਜਗ੍ਹਾ ਤੇ ਇਕੱਠੇ ਹੋ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਖਿਲਾਫ਼ ਆਪਣਾ ਮੋਰਚਾ ਖੋਲੋ, ਉਹਨਾਂ ਦੇ ਨਾਲ ਜਾ ਕੇ ਜੰਗ ਲੜੋ।
ਸਭ ਪਰਬਤ ਕੇ ਰਾਜੇ ਮਿਲੋ।
ਜਿੰਨੇ ਤੁਸੀਂ ਪਹਾੜੀ ਰਾਜੇ ਹੋ, ਸਾਰੇ ਰਾਜੇ ਇੱਕ ਜਗ੍ਹਾ ਤੇ ਇਕੱਠੇ ਹੋ ਜਾਓ, ਆਪਣੇ ਆਪਸੀ ਭੇਦ ਭਾਵ ਬਿਤਕਰੇ ਮਿਟਾ ਦਿਓ।
ਕਰ ਕਰ ਬਲ ਕੋ ਰਣ ਰਿਪ ਭਿਲੋ।
ਔਰ ਜੰਗ ਦੇ ਮੈਦਾਨ ਵਿੱਚ ਆਪਣਾ ਪੂਰਨ ਬਲ ਧਾਰਨ ਕਰਕੇ ਜਾ ਕੇ ਰਣ ਭੂਮੀ ਵਿੱਚ ਲੜੋ।
ਸਭ ਦਿੱਲੀ ਤੇ ਫੌਜ ਚੜਾਵੋ।
ਦਿੱਲੀ ਤੋਂ ਵੀ ਸਾਰੀ ਫੌਜ ਤੁਸੀਂ ਲੈ ਕੇ ਜਾਓ ਆਪਣੇ ਨਾਲ।
ਜਿਉਂ ਜਿਉਂ ਕਰ ਗੁਰ ਕੋ ਗੈ ਲਗਾਓ।
ਜਿਵੇਂ ਕਿਵੇਂ ਕਰਕੇ ਗੁਰੂ ਜੀ ਨੂੰ ਜਾਂ ਪਕੜ ਲਵੋ ਜਾਂ ਫਿਰ ਰਣ ਭੂਮੀ ਵਿੱਚ ਮਾਰ ਮੁਕਾਓ।
ਇਸ ਪ੍ਰਕਾਰ ਹੀ ਪੱਤਰ ਪਠਾਏ।
ਏਦਾਂ ਦੀ ਗੱਲ ਨਾਲੇ ਪਹਾੜੀ ਰਾਜਿਆਂ ਨੂੰ ਕਈ, ਨਾਲੇ ਇਹਨੇ ਚਿੱਠੀਆਂ ਵੀ ਲਿਖਾ ਤੀਆਂ, ਪਰਵਾਨੇ ਹੁੰਦੇ, ਸਰਕਾਰੀ ਹੁਕਮਨਾਮੇ ਜਾਰੀ ਹੁੰਦੇ ਨੇ। ਔਰੰਗਜ਼ੇਬ ਨੇ ਆਪਣੀ ਮੋਹਰ ਥੱਲੇ ਹੁਕਮਨਾਮੇ ਜਾਰੀ ਕੀਤੇ ਹਨ, ਪ੍ਰਵਾਨੇ ਜਾਰੀ ਕੀਤੇ ਹਨ।
ਪੂਰਨ ਗਨ ਕਾਸਦ ਤਬ ਤਾਈ,
ਉਸੇ ਵੇਲੇ ਦੇ ਪ੍ਰਵਾਨੇ ਲੈ ਕੇ ਜਿਹੜੇ ਕਾਸਦ ਹੁੰਦੇ ਆ ਪ੍ਰਵਾਨੇ ਲਿਜਾਣ ਵਾਲੇ, ਉਹ ਕਾਸਦ ਬੜੀ ਛੇਤੀ ਨਾਲ, ਬਾਦਸ਼ਾਹ ਦਾ ਪ੍ਰਵਾਨਾ ਸੀ ਉਹ ਤਾਂ ਗੋਲੀ ਵਾਂਗੂ ਜਾਣੇ ਸੀ ਕਾਸਦ ਵੀ, ਤੇ ਕਹਿੰਦੇ ਕਾਸਦ ਪ੍ਰਵਾਨੇ ਲੈ ਕੇ ਛੇਤੀ ਨਾਲ ਚੱਲ ਪਏ।
ਭੀਮ ਚੰਦ ਕੋ ਦੈ ਸਿਰ ਪਾਉ,
ਔਰ ਔਰੰਗਜ਼ੇਬ ਨੇ ਸਿਰੇ ਪਾਉ ਮੰਗਾਇਆ ਵੀ ਰਾਜਾ ਭੀਮ ਚੰਦ ਆਇਆ। ਦਰਅਸਲ ਭੀਮ ਚੰਦ ਤੇ ਰਾਜੇ ਪਹਾੜੀ ਵਰਤੇ ਜਾ ਰਹੇ ਸੀ, ਔਰੰਗਜ਼ੇਬ ਇਹਨਾਂ ਨੂੰ ਵਰਤ ਰਿਹਾ ਸੀ, ਇਹਨਾਂ ਨੂੰ ਫਿਰ ਵੀ ਨਹੀਂ ਸੀ ਪਤਾ ਲੱਗ ਰਿਹਾ ਵੀ ਅਸੀਂ ਵਰਤੇ ਜਾ ਰਹੇ। ਅਕਸਰ ਜਦੋਂ ਬਹੁਤ ਡੂੰਘੀ ਰਾਜਨੀਤੀ ਹੁੰਦੀ ਹੈ ਨਾ, ਤੇ ਉਹ ਆਮ ਲੋਕ ਵਰਤੇ ਵੀ ਜਾ ਰਹੇ ਹੁੰਦੇ ਨੇ, ਜਿਹੜੇ ਵਰਤੇ ਜਾ ਰਹੇ ਹੁੰਦੇ ਨੇ ਉਹਨਾਂ ਨੂੰ ਇਹ ਪਤਾ ਵੀ ਨਹੀਂ ਹੁੰਦਾ ਵੀ ਸਾਨੂੰ ਕੋਈ ਵਰਤ ਰਿਹਾ। ਪਹਾੜੀ ਰਾਜਿਆਂ ਨੂੰ ਪਹਿਲਾਂ ਹੀ ਇਹ ਵਰਤ ਰਿਹਾ ਸੀ, ਹੁਣ ਵੀ ਉਹਨਾਂ ਦਾ ਹੀ ਆਸਰਾ ਲੈ ਰਿਹਾ। ਉਹਦੀਆਂ ਭੀਮ ਚੰਦ ਦੀ ਰਿਆਸਤ ਹੈ, ਉੱਥੇ ਜੰਗ ਯੁੱਧ ਹੋਵੇਗਾ, ਇਹਦੀ ਰਿਆਸਤ ਉੱਜੜੇਗੀ, ਇਹਦੇ ਪਿੰਡ ਉੱਜੜਨਗੇ, ਜਿਹੜੇ ਸਟੇਟ ਦੇ ਵਿੱਚ ਜਿਸ ਇਲਾਕੇ ਵਿੱਚ ਜਿਸ ਰਿਆਸਤ ਵਿੱਚ ਜੰਗ ਹੋਵੇਗਾ, ਨੁਕਸਾਨ ਤਾਂ ਉੱਥੋਂ ਦੇ ਜਿਹੜੇ ਲੋਕਲ ਲੋਕ ਨੇ ਉਹਨਾਂ ਨੂੰ ਵੀ ਭੁਗਤਣਾ ਪੈਂਦਾ ਹੈ। ਤੋ ਉਹ ਗੱਲਾਂ ਭੀਮ ਚੰਦ ਨੂੰ ਨਹੀਂ ਪੀਆਂ ਸੁੱਝਦੀਆਂ। ਤੋ ਔਰੰਗਜ਼ੇਬ ਨੇ ਸਿਰੇ ਪਾਉ ਮੰਗਾਇਆ ਤੇ ਰਾਜੇ ਭੀਮ ਚੰਦ ਨੂੰ ਦਿੱਤਾ। ਭੀਮ ਚੰਦ ਫੁੱਲਿਆ ਨਹੀਂ ਸਮਾਉਂਦਾ ਵੀ ਬਾਦਸ਼ਾਹ ਸਲਾਮਤ ਨੇ ਮੈਨੂੰ ਆਪਣੀ ਦਰਬਾਰ ਦੇ ਵਿੱਚੋਂ ਸਿਰੇ ਪਾਉ ਦਿੱਤਾ ਹੈ। ਪਰ ਮੂਰਖ ਨੂੰ ਇਹ ਨਹੀਂ ਪਤਾ, ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵੇ ਤਿੱਕਲ ਬੰਨਾ ਛੱਜ। ਕਹਿੰਦੇ ਦੇਣ ਵਾਲੇ ਜਿਹੜੇ, ਕੁਲਹਾਂ ਦਾ ਮਤਲਬ ਹੁੰਦਾ ਵੀ ਸਰਦਾਰੀਆਂ, ਸਿਰੇ ਪਾਓ। ਕਹਿੰਦੇ ਦੇਣ ਵਾਲੇ ਬਾਵਲੇ ਬਾਵਰੇ, ਲੈਣ ਵਾਲੇ ਨਲੱਜ ਬੇਸ਼ਰਮ ਭੀਮ ਚੰਦ ਵਰਗੇ। ਚੂਹਾ ਖੱਡ ਨਾ ਮਾਵੇ ਤਿੱਕਲ ਬੰਨਾ ਛੱਜ। ਚੂਹਾ ਪਹਿਲਾਂ ਹੀ ਖੁੱਡ ਦੇ ਵਿੱਚ ਨਹੀਂ ਸੀ ਸਮਾਉਂਦਾ, ਮੋਟਾ ਤਾਜ਼ਾ ਸੀ, ਉੱਤੇ ਮੋਢਿਆਂ ਦੇ ਉੱਤੇ ਛੱਜ ਬੰਨਤਾ, ਹੁਣ ਛੱਜ ਕਿੱਥੇ ਵੜਨ ਦਿੰਦਾ ਖੁੱਡ ਦੇ ਵਿੱਚ। ਇਹ ਕਹਾਣੀ ਸੁਣਾਉਂਦੇ ਕਈ ਮਹਾਂਪੁਰਖ, ਕਹਿੰਦੇ ਇੱਕ ਘਰ 'ਚ ਚੂਹੇ ਰਹਿੰਦੇ, ਬੜੀਆਂ ਮੌਜਾਂ ਮਾਣਦੇ, ਕਦੇ ਕਿੱਧਰੋਂ ਖਾਂਦੇ, ਕਦੇ ਦਾਲਾਂ ਖਾ ਜਾਂਦੇ, ਕਦੇ ਘਰ ਦੀਆਂ ਮੰਜੀਆਂ ਬਿਸਤਰੇ ਜਿਹੜੇ ਸਨ ਉਹ ਜਾ ਕੇ ਕੁਤਰ ਦਿੰਦੇ। ਮਾਲਕ ਬੜਾ ਪਰੇਸ਼ਾਨ ਹੋਇਆ, ਨੇ ਬਿੱਲੀ ਲੈ ਆਉਂਦੀ, ਬਿੱਲੀ ਆਈ, ਹੁਣ ਬਿੱਲੀ ਦਾ ਦਬਦਬਾ ਹੋ ਗਿਆ ਤੇ ਚੂਹਿਆਂ ਨੂੰ ਪਾਜੜਾਂ ਪੈ ਗਈਆਂ, ਖੁੱਡ 'ਚ ਇਕੱਠੇ ਮਰਨ ਲੱਗੇ ਭੁੱਖੇ। ਬਿੱਲੀ ਕਿੱਥੇ ਨਿਕਲਣ ਦੇਵੇ ਖੁੱਡ 'ਚੋਂ ਬਾਹਰ। ਮੀਟਿੰਗ ਕੀਤੀ ਚੂਹਿਆਂ ਨੇ ਇਕੱਠਿਆਂ ਹੋ ਕੇ, ਤੋ ਕਹਿਣ ਲੱਗੇ ਵੀ ਹੁਣ ਆਪਾਂ ਕੀ ਕਰੀਏ। ਉਹ ਕਹਿੰਦੇ ਇੱਦਾਂ ਕਰੀਏ ਵੀ ਆਪਾਂ ਆਪਣਾ ਇੱਕ ਆਪਣਾ ਮੁਖੀ ਬਣਾ ਲਈਏ, ਲਾਣੇਦਾਰ, ਜਿਹੜਾ ਸਾਡਾ ਮੁਖੀ ਹੋਵੇਗਾ, ਸਰਦਾਰ ਹੋਵੇਗਾ, ਤੇ ਆਪਾਂ ਸਾਰੇ ਉਹਦੀ ਆਗਿਆ 'ਚ ਚੱਲਾਂਗੇ, ਜਿੱਧਰ ਦੌੜੇਗਾ ਉਹਦੇ ਪਿੱਛੇ ਦੌੜਾਂਗੇ। ਕਹਿੰਦੇ ਚਲੋ, ਇੱਕ ਮੋਟਾ ਜਿਹਾ ਚੂਹਾ ਸੀ, ਕਹਿੰਦੇ ਵੀ ਇਹਨੂੰ ਬਣਾ ਦਈਏ ਸਰਦਾਰ। ਕਹਿੰਦੇ ਵੇਖਣ ਨੂੰ ਤਾਂ ਆਪਾਂ ਸਾਰੇ ਇੱਕੋ ਜਿਹੇ ਹੀ ਲੱਗਣੇ ਹਾਂ, ਵੀ ਇਹਨੂੰ ਆਪਾਂ ਸਰਦਾਰੀ ਦੇਣ ਲੱਗੇ ਹਾਂ, ਆਪਣਾ ਮੁਖੀ ਬਣਾਉਣ ਲੱਗੇ ਹਾਂ, ਅਤੇ ਕੋਈ ਸਪੈਸ਼ਲ ਜੀ ਚੀਜ਼ ਇਹਨੂੰ ਲਾ ਦਈਏ ਵੀ ਇਹਨੂੰ ਵੇਖ ਕੇ ਪਤਾ ਲੱਗ ਜੇ ਵੀ ਸਾਡੇ ਮੁਖੀ ਸਾਹਿਬ ਆ ਰਹੇ ਨੇ। ਕਹਿੰਦੇ ਕਿੱਦਾਂ ਕਰੀਏ ਨਾ, ਨਿਕਾ ਜਿਹਾ ਇੱਕ ਛੱਜ ਸੀ ਉਹ ਬੰਨਤਾ ਉਹਦੇ ਮੋਢਿਆਂ 'ਤੇ। ਕਹਿੰਦੇ ਹਾਂ ਜੀ, ਅੱਜ ਤੋਂ ਬਾਅਦ ਤੁਸੀਂ ਸਾਡੇ ਮੁਖੀ ਸਾਹਿਬ, ਸਾਡੇ ਸਾਹਿਬ ਹੋ, ਅਸੀਂ ਤੁਹਾਡੇ ਅਧੀਨ ਹੋ ਕੇ ਚੱਲਾਂਗੇ। ਕਹਿੰਦੇ ਠੀਕ ਹੈ, ਉਹ ਵੀ ਹੁਣ ਫੁੱਲਿਆ ਨਾ ਸਮਾਵੇ ਵੀ ਮੈਨੂੰ ਚੂਹਿਆਂ ਦੀ ਸਰਦਾਰੀ ਮਿਲ ਗਈ ਹੈ, ਦੇਣ ਵਾਲੇ ਬਾਵਲੇ ਅਤੇ ਲੈਣ ਵਾਲਾ ਨਲੱਜ। ਉਹ ਜਦੋਂ ਬਾਹਰ ਨੂੰ ਨਿਕਲੇ ਤੇ ਬਿੱਲੀ ਆ ਗਈ, ਜਿੰਨੇ ਚੂਹੇ ਸੀ ਸਾਰੇ ਭੱਜ ਕੇ ਵੜ ਗਏ ਖੁੱਡ ਦੇ ਵਿੱਚ, ਤੇ ਜਿਹੜਾ ਇਹਨਾਂ ਨੇ ਲਾਣੇਦਾਰ ਬਣਾਇਆ ਸੀ ਆਪਣਾ ਮੁਖੀਆ, ਉਹ ਵਿੱਚ ਵੜੇ ਨਾ। ਜਦੋਂ ਵੜਨ ਲੱਗੇ ਤੇ ਜਿਹੜਾ ਮੋਢਿਆਂ ਤੇ ਛੱਜ ਬੰਨਿਆ ਉਹ ਖੁੱਡ ਦੇ ਵਿੱਚ ਚੜ ਜੇ, ਉਹ ਵੜਨ ਨਾ ਦੇਵੇ। ਉਹ ਥੱਲਿਓਂ ਆਵਾਜ਼ਾਂ ਮਾਰਨ, ਮਹਾਰਾਜ ਮੁਖੀ ਸਾਹਿਬ ਜੀ ਆ ਜਾਓ ਆ ਜਾਓ, ਸਾਡੇ ਤੁਸੀਂ ਸਰਦਾਰ ਹੋ, ਤੁਹਾਡੇ ਬਿਨਾਂ ਸਾਡੀ ਕਿਹੜੀ ਬੁਗਤ ਹੈ, ਆ ਜਾਓ, ਆਉਂਦੇ ਕਿਉਂ ਨਹੀਂ। ਕਹਿੰਦੇ ਮੈਂ ਤਾਂ ਆਉਣ ਨੂੰ ਫਿਰਦਾ, ਜਿਹੜਾ ਛੱਜ ਬੰਨਿਆ ਤੁਸੀਂ ਸਰਦਾਰੀ ਦਾ ਮੋਢਿਆਂ ਤੇ, ਇਹ ਨਹੀਂ ਵੜਨ ਦਿੰਦਾ ਵਿੱਚ। ਸੋ ਕਹਿਣ ਤੋਂ ਭਾਵ, ਹੁਣ ਔਰੰਗਜ਼ੇਬ ਨੇ ਸਿਰੇ ਪਾਉ ਦਿੱਤਾ, ਭੀਮ ਚੰਦ ਬੜਾ ਖੁਸ਼, ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਲੱਜ, ਬੇਸ਼ਰਮ ਲੋਕ ਸਰਦਾਰੀਆਂ ਵੱਡਿਆਂ ਦੀਆਂ, ਦੇਣ ਵਾਲੇ ਬਾਵਲੇ, ਲੈਣ ਵਾਲੇ ਨਲੱਜ ਨੇ। ਇਹ ਕਲਯੁੱਗ ਦੀ ਰੀਤ ਹੈ, ਇਹ ਕਲਯੁੱਗ ਦਾ ਸੁਭਾਅ ਹੈ। ਤੋ ਭੀਮ ਚੰਦ ਬੜਾ ਖੁਸ਼ ਹੋਇਆ ਜਦੋਂ ਔਰੰਗਜ਼ੇਬ ਨੇ ਖਜ਼ਾਨੇ ਚੋਂ ਸਿਰੇ ਪਾਉ ਮੰਗਾ ਕੇ ਦਿੱਤਾ।
ਨਿਜ ਸਮੀਪ ਤੇ ਕੀਨ ਵਿਦਾਉ,
ਔਰ ਆਪਣੇ ਤੋਂ ਵਿਦਾ ਕੀਤਾ। ਸਾਕਤ ਸਿਰੇ ਪਾਉ ਰੇਸ਼ਮੀ, ਪੈਰਤ ਪਤ ਖੋਈ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਗੁਰਬਾਣੀ ਦਾ ਮਾਂ ਵਾਕ ਹੈ ਵੀ ਸਾਕਤ ਬੰਦਾ, ਦੁਰਜਨ ਬੰਦਾ ਤੁਹਾਡੇ ਗਲ ਵਿੱਚ ਰੇਸ਼ਮ ਦਾ ਸਿਰੇ ਪਾਉ ਪਹਿਨਾਵੇ ਤਾਂ ਉਹਨੂੰ ਪਹਿਨ ਕੇ ਤੁਹਾਡਾ ਲੋਕ ਪਰਲੋਕ ਦੋਵੇਂ ਵਿਗੜ ਜਾਂਦੇ। ਔਰੰਗਜ਼ੇਬ ਸਾਕਤ ਹੈ, ਉਹਦੇ ਵੱਲੋਂ ਦਿੱਤਾ ਰੇਸ਼ਮ ਦਾ ਸਿਰੇ ਪਾਓ ਜਿਸ ਭੀਮ ਚੰਦ ਨੇ ਲਿਆ, ਭਲਾ ਉਹਦਾ ਲੋਕ ਪਰਲੋਕ ਸਵਰਨਾ ਵਿਗੜਨਾ ਹੀ ਹੈ। ਗੁਰੂ ਸਾਹਿਬ ਦੇ ਖਿਲਾਫ ਭੁਗਤਣ ਵਾਸਤੇ ਸਿਰੇ ਪਾਓ ਮਿਲਿਆ, ਅਤੇ ਜਿਹੜਾ ਗੁਰੂ ਘਰ ਨਾਲ ਵੈਰ ਕਮਾਵੇ ਉਹਦਾ ਭਲਾ ਹੋ ਹੀ ਨਹੀਂ ਸਕਦਾ ਦੋਹਾਂ ਜਹਾਨਾਂ 'ਚ, ਉਹ ਤਾਂ ਨਰਕਾਂ ਦਾ ਕੀੜਾ ਬਣ ਕੇ ਵਾਰ ਵਾਰ ਜੰਮੇ ਮਰੇਗਾ। ਤੋ ਸਾਕਤ ਸਿਰੇ ਪਾਓ ਰੇਸ਼ਮੀ, ਪੈਰਤ ਪਤ ਖੋਈ। ਭਗਤ ਜਨਾ ਕਾ ਲੂਗਰਾ, ਓੜ ਨਗਨ ਨਾ ਹੋਈ। ਆਖੋ ਸਤਨਾਮ
ਸ੍ਰੀ
ਵਾਹਿਗੁਰੂ। ਰੱਬ ਦੇ ਪਿਆਰੇ ਮਹਾਂਪੁਰਖ ਕੋਈ ਪਾਟਾ ਜਾਂ ਪੁਰਾਣਾ ਜਾਂ ਲੂਗਰਾ, ਕਹਿੰਦੇ ਵੀ ਕੋਈ ਫਟਿਆ ਪੁਰਾਣਾ ਭੂਰਾ ਹੋਵੇ ਨਾ ਕੰਬਲੀ, ਕੋਈ ਪੁਰਾਣਾ ਜਾਂ ਉਹਨਾਂ ਕੋਲ ਘਸਿਆ ਜਾਂ ਕੋਈ ਕੱਪੜਾ ਵੀ ਹੋਵੇ, ਉਹ ਸਨਮਾਨ ਨਾਲ ਤੁਹਾਡੇ ਗਲ 'ਚ ਪਾ ਦੇਣ ਤਾਂ ਉਹਨੂੰ ਪਹਿਨਣ ਦੇ ਨਾਲ ਲੋਕ ਪਰਲੋਕ ਦੇ ਪਰਦੇ ਕੱਜੇ ਜਾਂਦੇ ਆ। ਦੋਹਾਂ ਜਹਾਨਾਂ 'ਚ ਨੰਗਾ ਨਹੀਂ ਹੋਣਾ ਪੈਂਦਾ, ਬੇਪਤ ਨਹੀਂ ਹੋਣਾ ਪੈਂਦਾ। ਅਤੇ ਸਾਕਤ ਬੰਦਾ ਰੇਸ਼ਮ ਦਾ ਸਿਰੇ ਪਾਓ ਵੀ ਪਹਿਨਾ ਦੇਵੇ ਅਤੇ ਪਹਿਰ ਕੇ ਇੱਜ਼ਤ ਚਲੀ ਜਾਂਦੀ ਹੈ। ਤੋ ਭੀਮ ਚੰਦ ਨੇ ਉਹ ਸਿਰੇ ਪਾਓ ਇਹਦੇ ਕੋਲੋਂ ਲਿਆ, ਰੇਸ਼ਮ ਦਾ ਸਾਕਤ ਬੰਦੇ ਕੋਲੋਂ, ਔਰੰਗੇ ਦੇ ਕੋਲੋਂ।
ਨਿਜ ਸਮੀਪ ਤੇ ਕੀਨ ਵਿਦਾਉ,
ਔਰ ਇਹਨੂੰ ਸਿਰੇ ਪਾਓ ਦੇ ਕੇ ਔਰੰਗੇ ਨੇ ਆਪਣੇ ਕੋਲੋਂ ਵਿਦਾ ਕੀਤਾ ਵੀ ਜਾਓ ਜਾ ਕੇ ਤਿਆਰੀ ਕਰੋ ਲੜਨ ਦੀ।
ਦਿੱਲੀ ਕੋ ਪ੍ਰਥਮੇ ਚੱਲ ਆਇਓ,
ਭੀਮ ਚੰਦ ਆਪਣੇ ਨਾਲ ਦੇ ਰਾਜਿਆਂ ਨੂੰ ਨਾਲ ਲੈ ਕੇ ਇਹ ਅਹਿਮਦਨਗਰ ਤੋਂ ਚੱਲਿਆ, ਔਰੰਗਜ਼ੇਬ ਨੂੰ ਮਿਲ ਕੇ ਤੇ ਦਿੱਲੀ ਆ ਗਿਆ।
ਆਨੰਦਤ ਚਿਤ ਡੇਰਾ ਪਾਇਓ,
ਬੜੇ ਆਨੰਦ ਵਿੱਚ ਹੈ ਭੀਮ ਚੰਦ, ਬੜਾ ਖੁਸ਼ ਹੈ, ਦਿੱਲੀ ਆ ਕੇ ਨੇ ਡੇਰਾ ਕੀਤਾ।
ਸੂਬੇ ਸੰਗ ਮਿਲਿਓ ਤਨ ਦੈ ਕੈ,
ਹੁਣ ਜਿਹੜਾ ਦਿੱਲੀ ਦਾ ਸੂਬੇਦਾਰ ਇਹਦੀ ਮਦਦ ਕਰ ਰਿਹਾ ਸੀ, ਔਰੰਗਜ਼ੇਬ ਨਾਲ ਮਿਲਣ ਦੀ ਮੁਲਾਕਾਤ ਦਾ ਪ੍ਰਬੰਧ ਵੀ ਉਹਨੇ ਹੀ ਕਰਾਇਆ ਸੀ, ਉਹਨੇ ਚਿੱਠੀ ਲਿਖ ਕੇ ਔਰੰਗਜ਼ੇਬ ਨੂੰ ਭੇਜੀ ਸੀ। ਉਹ ਸੂਬੇਦਾਰ ਇਹਨੂੰ ਮਿਲਿਆ ਬੜੇ ਖੁਸ਼ੀ ਦੇ ਨਾਲ, ਦੋਵੇਂ ਬੜੇ ਆਨੰਦ ਦੇ ਨਾਲ ਮਿੱਤਰਾਨੇ ਭਰਾਵਾਂ ਵਾਂਗੂ ਮਿਲੇ ਹਨ।
ਸ਼ਾਹ ਮਿਲਨ ਬਿਰਤਾਂਤ ਬਤੈ ਕੈ,
ਸੂਬੇਦਾਰ ਦਿੱਲੀ ਨੇ ਪੁੱਛਿਆ ਭੀਮ ਚੰਦ ਦੱਸ ਤੇਰੀ ਬਾਦਸ਼ਾਹ ਨਾਲ ਮੁਲਾਕਾਤ ਹੋਈ, ਕੀ ਗੱਲਬਾਤ ਹੋਈ ਆ, ਉੱਥੇ ਕੀ ਤੇਰੀ ਵਿਚਾਰ ਚੱਲੀ ਹੈ। ਤਾਂ ਉੱਥੋਂ ਦਾ ਸਾਰਾ ਪ੍ਰਸੰਗ, ਜੋ ਜੋ ਤੇਰੀ ਗੱਲਬਾਤ ਉੱਥੇ ਹੋਈ ਆ, ਉਹ ਮੈਨੂੰ ਦੱਸ।
ਸਕਲ ਹਕੀਕਤ ਕਹਿ ਸਮਝਾਈ,
ਤੋ ਰਾਜੇ ਭੀਮ ਚੰਦ ਨੇ ਸੁਣ ਕੇ ਦਿੱਲੀ ਦੇ ਸੂਬੇਦਾਰ ਨੂੰ ਉਹ ਸਾਰੀ ਹਕੀਕਤ, ਜਿਵੇਂ ਜਿਵੇਂ ਔਰੰਗਜ਼ੇਬ ਨਾਲ ਮੇਲ ਮਿਲਾਪ ਹੋਇਆ, ਗੱਲਬਾਤਾਂ ਹੋਈਆਂ ਸਾਰੀਆਂ, ਉਹ ਦੱਸੀਆਂ ਸੂਬੇਦਾਰ ਨੂੰ।
ਹਜ਼ਰਤ ਕੀ ਆਇਸ ਇਵੇਂ ਆਈ,
ਕਹਿਣ ਲੱਗਾ ਜੀ ਬਾਦਸ਼ਾਹ ਸਲਾਮਤ ਦੀ ਇਹ ਆਗਿਆ ਆਈ ਆ ਤੁਹਾਡੇ ਪ੍ਰਤੀ ਵੀ, ਤੁਹਾਡੇ ਪ੍ਰਤੀ ਵੀ ਉਹਨੇ ਇਹ ਆਗਿਆ, ਇਹ ਹੁਕਮਨਾਮਾ ਪਰਵਾਨਾ ਜਾਰੀ ਕੀਤਾ ਹੈ।
ਗਿਰ ਕੀ ਸੈਨਾ ਅਖਲ ਬਟੋਰੋ,
ਉਹਨਾਂ ਨੇ ਸਾਨੂੰ ਵੀ ਕਿਹਾ, ਤੁਹਾਨੂੰ ਵੀ ਕਿਹਾ ਵੀ ਦਿੱਲੀਓਂ ਫੌਜ ਲੈ ਕੇ ਭੇਜੋ, ਤੇ ਮੈਂ ਸਾਨੂੰ ਵੀ ਕਿਹਾ ਵੀ ਤੁਸੀਂ ਪਹਾੜੀ ਰਾਜੇ, ਜਿੰਨੀ ਤੁਹਾਡੀ ਫੌਜ ਹੈ ਪਹਾੜੀ ਰਿਆਸਤਾਂ ਦੀ, ਉਹ ਸਾਰੀ ਫੌਜ ਇੱਕ ਜਗ੍ਹਾ ਤੇ ਇਕੱਠੀ ਕਰੋ।
ਭਰਾਤਾ ਬੰਧੂ ਸਮੂਹ ਨਿਹੋਰੋ,
ਆਪਣੇ ਭਰਾ ਬੰਧੂ ਰਿਸ਼ਤੇਦਾਰ ਸੰਬੰਧੀ ਜੋ ਜੋ ਵੀ ਹੈਣ, ਉਹਨਾਂ ਸਾਰਿਆਂ ਨੂੰ ਲੜਨ ਵਾਸਤੇ ਇੱਕ ਜਗ੍ਹਾ ਤੇ ਇਕੱਠਿਆਂ ਕਰੋ।
ਸਰਹੰਦ ਕੋ ਸੂਬਾ ਲੈ ਜਾਵੋ,
ਔਰ ਸੂਬੇ ਸਰਹੰਦ ਵਜ਼ੀਰ ਖਾਨ ਨੂੰ ਵੀ ਆਪਣੀ ਮਦਦ ਵਾਸਤੇ ਨਾਲ ਲੈ ਕੇ ਜਾਇਓ, ਉਹਦੀ ਵੀ ਵੱਡੀ ਭਾਰੀ ਫੌਜ ਸਰਹੰਦ ਤੋਂ ਵੀ ਤੁਹਾਡੇ ਨਾਲ ਜਾਵੇਗੀ।
ਲਾਹੌਰ ਕੋ ਨਿਜ ਸੰਗ ਚੜਾਵੋ,
ਔਰ ਲਾਹੌਰ ਦਾ ਜਿਹੜਾ ਸੂਬੇਦਾਰ ਹੈ ਉਹਨੂੰ ਵੀ ਤੁਸੀਂ ਆਪਣੇ ਨਾਲ ਚੜਾ ਕੇ ਲੈ ਕੇ ਜਾਣਾ ਹੈ।
ਇਮ ਸਭ ਦੇਸ਼ਨ ਕੇ ਦਲ ਚੜੇ,
ਔਰ ਹੋਰ ਵੀ ਕਈ ਦੇਸ਼ਾਂ ਦੇ ਸੂਬੇਦਾਰਾਂ ਨੂੰ ਔਰੰਗਜ਼ੇਬ ਨੇ ਪਰਵਾਨੇ ਭੇਜ ਦਿੱਤੇ ਨੇ ਬਾਦਸ਼ਾਹ ਨੇ, ਅਸੀਂ ਵੀ ਸਾਰੇ ਪਹਾੜੀ ਰਾਜਿਆਂ ਨੇ ਆਪਣੀ ਸੈਨਾ ਇਕੱਠੀ ਕਰਕੇ ਸਭ ਇੱਕਜੁੱਟ ਹੋ ਕੇ ਗੁਰੂ ਜੀ ਤੇ ਹਮਲਾ ਕਰਨ ਵਾਸਤੇ ਚੜ੍ਹਾਈ ਕਰਾਂਗੇ।
ਤੋ ਆਨੰਦਪੁਰ ਤੇ ਗੁਰ ਕਢੇ,
ਜਦੋਂ ਆਪਾਂ ਸਾਰੇ ਰਲ ਕੇ ਉਹਨਾਂ ਤੇ ਹਮਲਾ ਕਰਾਂਗੇ ਤਾਂ ਹੀ ਉਹਨਾਂ ਨੂੰ ਆਨੰਦਪੁਰ ਸਾਹਿਬ ਚੋਂ ਕੱਢ ਸਕਾਂਗੇ। ਜੇ ਆਪਾਂ ਸਾਰੇ ਰਲ ਕੇ ਇਕਜੁੱਟ ਨਾ ਹੋਏ ਉਹਨਾਂ ਦੇ ਖਿਲਾਫ, ਤਾਂ ਉਹਨਾਂ ਨੂੰ ਅਸੀਂ ਆਨੰਦਪੁਰ ਸਾਹਿਬ ਚੋਂ ਕੱਢਣ ਵਾਸਤੇ ਪਹਿਲਾਂ ਕਈ ਵਾਰੀ ਅਸਫਲ ਰਹਿ ਚੁੱਕੇ ਹਾਂ। ਆਨੰਦਪੁਰ ਸਾਹਿਬ ਚੋਂ ਕੱਢਣ ਵਾਸਤੇ ਆਪਾਂ ਸਾਰੇ ਇਕਜੁੱਟ ਹੋ ਕੇ ਹਮਲਾ ਕਰਾਂਗੇ ਤਾਂ ਸਫਲ ਹੋਵਾਂਗੇ।
ਨਹੀਂ ਤਥੋਰੋ ਦਲ ਜੇ ਚੜ ਜਾਵੇ,
ਜੇ ਥੋੜੀ ਬਹੁਤੀ ਫੌਜ ਲੈ ਕੇ ਗਏ, ਥੋੜੀ ਬਹੁਤ ਦਾ ਮਤਲਬ ਸੂਬੇਦਾਰ ਜੀ ਤੁਸੀਂ ਆਪ ਸਮਝ ਲਓ ਵੀ 1.25 ਲੱਖ ਫੌਜ ਭੇਜੀ ਸੀ ਤੁਸੀਂ, ਉਹਨਾਂ ਨੂੰ ਵੀ ਉਹਨਾਂ ਨੇ ਕੁਝ ਨਹੀਂ ਸਮਝਿਆ, ਤੇਰੀ 1.25 ਲੱਖ ਫੌਜ ਵੀ ਭਾਜੜ ਪਾ ਕੇ ਭੇਜੀ ਇੱਥੇ ਤਾਂ ਹੀ, ਯਾਨੀ ਕਿ ਬਹੁਤ ਵੱਡੀ ਫੌਜ ਉਹਨਾਂ ਤੇ ਹਮਲਾਵਰ ਹੋ ਕੇ ਜਾਵੇਗੀ ਤਾਂ ਗੱਲ ਬਣਨੀ ਹੈ, ਥੋੜੀ ਬਹੁਤੀ ਫੌਜ ਨਾਲ ਗੱਲ ਨਹੀਂ ਬਣਨੀ।
ਮਾਰਤ ਲੜਤ ਤੁਫੰਗ ਬਜਾਵੇ,
ਕਿਉਂਕਿ ਉਹ ਮਾਰਦੇ ਨੇ ਲੜਦੇ ਨੇ ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਸਾਡੇ ਯੋਧਿਆਂ ਨੂੰ ਮਾਰ ਮੁਕਾਉਂਦੇ ਹਨ।
ਦਿੜ ਕਾਇਮ ਆਨੰਦਪੁਰ ਰਾਖੇ,
ਔਰ ਉਹ ਆਪਣਾ ਆਨੰਦਪੁਰ ਸਾਹਿਬ ਚ ਆਪਣਾ ਡੇਰਾ ਪੱਕਾ ਕਰਕੇ ਰੱਖਦੇ ਨੇ। ਕਈ ਵਾਰੀ ਅਸੀਂ ਹਮਲੇ ਕਰਕੇ ਵੇਖ ਲਏ, ਲੜ ਕੇ ਵੇਖ ਲਿਆ, ਉਹ ਆਨੰਦਪੁਰ ਸਾਹਿਬ ਆਪਣੇ ਪੈਰ ਜਮਾ ਲੈਂਦੇ ਨੇ, ਨਹੀਂ ਹਿਲਾਉਂਦੇ।
ਅਰੇ ਉਹ ਰਹੇ ਸਭ ਸੋ ਮਨ ਮਾਕੇ,
ਔਰ ਅੜੇ ਰਹਿੰਦੇ ਹਨ, ਸਾਰਿਆਂ ਨਾਲ ਲੜਨ ਵਾਸਤੇ ਤਿਆਰ ਨੇ, ਜਿਹੜਾ ਮਰਜ਼ੀ ਉਹਨਾਂ ਤੇ ਚੜ ਕੇ ਆ ਜਾਏ, ਉਹ ਕਿਸੇ ਦਾ ਡਰ ਨਹੀਂ ਮੰਨਦੇ, ਉਹ ਕਿਸੇ ਦਾ ਖੌਫ ਕਿਸੇ ਦਾ ਭੈ ਨਹੀਂ ਮੰਨਦੇ।
ਸੁਪਨੇ ਮੈਂ ਪੀ ਤਰਾਸ ਨ ਜਿਨਕੇ,
ਉਹ ਤਾਂ ਸੁਪਨੇ ਵਿੱਚ ਵੀ ਡਰ ਨਹੀਂ ਮੰਨਦੇ। ਬੱਬਰ ਸ਼ੇਰ ਕਦੇ ਸੁਪਨੇ ਵਿੱਚ ਵੀ ਡਰ ਨਹੀਂ ਮੰਨਦਾ, ਉਹਨੂੰ ਪਤਾ ਹੀ ਨਹੀਂ ਵੀ ਡਰ ਨਾਮ ਦੀ ਚੀਜ਼ ਕੀ ਹੁੰਦੀ ਹੈ, ਡਰ ਨਾਮ ਦੀ ਵਸਤੂ ਕੀ ਹੁੰਦੀ ਹੈ। ਕਹਿੰਦੇ ਸਤਿਗੁਰੂ ਜੀ ਬੱਬਰ ਸ਼ੇਰ ਨੇ ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਡਰ ਨਹੀਂ ਵਿਆਪਦਾ, ਉਹਨਾਂ ਦੇ ਅੰਦਰ ਅਨੁਭਵ ਵਿੱਚ ਹੀ ਨਹੀਂ ਆ ਵੀ ਡਰ ਕੀ ਹੈ, ਡਰ ਹੁੰਦਾ ਕੀ ਹੈ, ਉਹ ਉਹਨਾਂ ਦੇ ਅਨੁਭਵ ਦੇ ਵਿੱਚ ਵੀ ਨਹੀਂ ਹੈ।
ਕੀ ਹਰ ਸਮਤਾ ਪਾਈਏ ਤਿਨਕੇ,
ਉਹ ਬੱਬਰ ਸ਼ੇਰ ਦੇ ਸਮਾਨ ਬੜੇ ਦਲੇਰ, ਬੜੇ ਯੋਧੇ, ਬੜੇ ਸੂਰਮੇ, ਬੜੇ ਬਹਾਦਰ ਹਨ, ਔਰ ਸਾਡੇ ਕਈ ਲੱਖਾਂ ਦੇ ਦਲਾਂ ਦੇ ਉੱਤੇ ਵੀ ਭਾਰੂ ਹਨ।
ਥੋਰੇ ਕਨੇ ਸ਼ਤਰੂ ਨੇ ਗਿਨੇ,
ਜਦੋਂ ਉਹ ਲੜਦੇ ਨੇ ਉਹ ਇਹ ਨਹੀਂ ਵੇਖਦੇ ਕਿ ਸਾਹਮਣੇ ਦੁਸ਼ਮਣਾਂ ਦੀ ਗਿਣਤੀ ਵੱਧ ਹੈ ਕਿ ਥੋੜੀ ਹੈ, ਉਹ ਥੋੜੇ ਬਹੁਤੇ ਨਹੀਂ ਵੇਖਦੇ। ਇਹ ਖਾਲਸੇ ਪੰਥ ਦੇ ਜੰਗਾਂ ਯੁੱਧਾਂ ਦਾ ਇਤਿਹਾਸ ਰਿਹਾ, ਮੁੱਢ ਤੋਂ ਹੀ 30-30 ਹਜ਼ਾਰ ਨਾਲ ਲੜਨ ਨੂੰ ਤਿਆਰ ਹੋ ਗਏ। ਧੰਨ ਬਾਬਾ ਗੁਰਬਖਸ਼ ਸਿੰਘ ਜੀ ਸ਼ਹੀਦ, ਨਿਹੰਗ ਸਿੰਘ ਮਹਾਂਪੁਰਖ, 30 ਸਿੰਘ ਤੇ 30-30 ਹਜ਼ਾਰ ਨਾਲ ਲੜੇ, ਉਹ ਇਹ ਨਹੀਂ ਵੇਖਦੇ ਜਦੋਂ ਜੰਗ ਦੇ ਮੈਦਾਨ ਵਿੱਚ ਲੜਦੇ ਨੇ ਕਿ ਸਾਹਮਣੇ ਦੁਸ਼ਮਣਾਂ ਦੀ ਗਿਣਤੀ ਕਿੰਨੀ ਕੁ ਹੈ, ਬਹੁਤੇ ਨੇ ਕਿ ਥੋੜੇ ਨੇ। ਤਿੰਨ ਤਰ੍ਹਾਂ ਦੇ ਸੂਰਮੇ ਹੁੰਦੇ ਆ, ਇੱਕ ਹੁੰਦੇ ਆ ਇਕੱਲੇ ਸੂਰਮੇ, ਦੂਸਰੇ ਹੁੰਦੇ ਆ ਰਥੀ ਸੂਰਮੇ, ਤੀਸਰੇ ਹੁੰਦੇ ਆ ਅਤ ਰਥੀ ਸੂਰਮੇ। ਜਿਹੜੇ ਇਕੱਲੇ ਸੂਰਮੇ ਨੇ ਉਹ ਇਕੱਲਾ ਹੁਣ ਇੱਕ ਦਸਾਂ ਨਾਲ ਲੜਨ ਵਾਸਤੇ ਵੀ ਤਿਆਰ ਉਬਰ ਤਿਆਰ ਹੋ ਜਾਏ, ਪਰ ਜੇ ਦਸਾਂ ਤੋਂ ਵੱਧ ਹੋਣ ਤੇ ਫਿਰ ਉਹਦੇ ਮਨ ਚ ਥੋੜਾ ਜਿਹਾ ਆ ਜਾਏ ਵੀ ਮੇਰੇ ਤੋਂ ਵੱਧ ਗਿਣਤੀ ਦੇ ਨੇ, ਉਹ ਇਕੱਲਾ ਸੂਰਮਾ। ਦਸਾਂ ਨੂੰ ਨਾ ਸਮਝੇ ਕੁਝ, ਪਰ ਦਸਾਂ ਤੋਂ ਉੱਪਰ ਜੇ 15 ਹੋ ਜਾਣ, 20 ਹੋ ਜਾਣ ਤੇ ਫਿਰ ਥੋੜਾ ਜਿਹਾ ਸੰਕੋਚ ਕਰੇ, ਉਹ ਇਕੱਲਾ ਸੂਰਮੇ। ਦੂਸਰਾ ਹੁੰਦਾ ਮਹਾਰਥੀ ਸੂਰਮਾ, ਮਹਾਰਥੀ ਸੂਰਮਾ ਉਹ ਹੈ ਵੀ ਇਕੱਲਾ 100 ਨਾਲ ਲੜਨ ਵਾਸਤੇ ਤਿਆਰ ਹੋ ਜਾਏ, ਇਕੱਲਾ 100 ਨਾਲ ਲੜਨ ਵਾਸਤੇ ਤਿਆਰ ਹੋ ਜਾਏ, ਤੇ ਗਿਣੇ ਨਾ ਵੀ 100 ਜਣੇ ਨੇ, ਪਰ 100 ਤੋਂ ਉੱਪਰ 200 ਹੋ ਜਾਣ, 300 ਹੋ ਜਾਣ ਤੇ ਫਿਰ ਉਹਦੇ ਮਨ 'ਚ ਥੋੜਾ ਜਿਹਾ ਖਿਆਲ ਆ ਜਾਵੇ ਵੀ ਜ਼ਿਆਦਾ ਨੇ, ਉਹ ਇਕੱਲੇ ਰਥੀ ਸੂਰਮੇ ਨੇ। ਤੀਸਰੇ ਨੇ ਅਤ ਰਥੀ ਸੂਰਮੇ, ਉਹ ਹੁੰਦੇ ਨੇ ਵੀ ਇਕੱਲਾ ਲੱਖਾਂ ਨਾਲ ਲੜਨ ਵਾਸਤੇ ਵੀ ਤਿਆਰ ਹੋ ਜਾਏ ਤੇ ਪਰਵਾਹ ਨਾ ਮੰਨੇ ਵੀ ਸਾਹਮਣੇ 1 ਲੱਖ ਖੜਾ ਕਿ 10 ਲੱਖ ਖੜਾ, ਸਭ ਨਾਲ ਲੜ ਕੇ ਜਿੱਤਣ ਦੀ ਬਿਰਤੀ ਰੱਖਦਾ ਹੋਵੇ, ਨੂੰ ਅਤ ਰਥੀ ਸੂਰਮਾ ਕਹਿੰਦੇ ਆ। ਜਿਹੜੇ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਤਿਆਰ ਕੀਤੇ ਨੇ, ਭੀਮ ਚੰਦ ਦੱਸ ਰਿਹਾ ਹੇ ਸੂਬੇਦਾਰ ਦਿੱਲੀ, ਉਹ ਸਿੱਖ ਨੇ ਜਿਹੜਾ ਇੱਕ ਇੱਕ ਕਈ ਕਈ ਲੱਖਾਂ ਨਾਲ ਲੜਨ ਵਾਸਤੇ ਤਿਆਰ ਉਬਰ ਤਿਆਰ ਰਹਿੰਦਾ, ਅਤ ਰਥੀ ਸੂਰਮੇ ਨੇ। ਉਹ ਇਹ ਨਹੀਂ ਗਿਣਦੇ ਕਿ ਸਾਹਮਣੇ ਦੁਸ਼ਮਣ ਦੀ ਗਿਣਤੀ ਵੱਧ ਹੈ ਜਾਂ ਘੱਟ ਹੈ।
ਸਨਮੁਖ ਪਹੁੰਚ ਕਿਰਪਾ ਨਨਹਨੇ
ਸਨਮੁਖ ਹੋ ਕੇ, ਫਿਰ ਇਹ ਵੀ ਨੀ ਵੀ ਪਿੱਠ ਵਿਖਾਉਂਦੇ ਹੁਣ ਰਣ ਭੂਮੀ ਚ, ਸਨਮੁਖ ਹੋ ਕੇ ਅੱਗੇ ਹੋ ਕੇ ਲੜਦੇ ਨੇ ਔਰ ਆਪਣੀ ਤਲਵਾਰ ਨਾਲ, ਜਿਹੜੇ ਹੱਥਾਂ ਵਾਲੇ ਹਥਿਆਰ ਨੇ ਤਲਵਾਰ ਨਾਲ, ਉਹਦੇ ਨਾਲ ਲੜ ਲੜ ਕੇ ਆਪਣੇ ਦੁਸ਼ਮਣਾਂ ਦੇ ਟੁਕੜੇ ਟੁਕੜੇ ਕਰਕੇ ਰਣ ਭੂਮੀ ਵਿੱਚ ਸੁੱਟਦੇ ਹਨ।
ਸਨਮੁਖ ਲਰੇ ਨਾ ਰਣ ਤੇ ਭਾਗੇ, ਦ੍ਰਿੜ ਕਰ ਛਤਰੀ ਧਰਮ ਸਿਉ ਗਾਜੇ।
ਕਹਿੰਦੇ ਉਹ ਜੰਗ ਦੇ ਮੈਦਾਨ ਦੇ ਵਿੱਚ ਦ੍ਰਿੜ ਕਰਕੇ ਹੋ ਕੇ ਲੜਦੇ ਨੇ, ਰਣ ਭੂਮੀ ਨੂੰ ਛੱਡ ਕੇ ਪਿੱਛੇ ਨਹੀਂ ਜਾਂਦੇ, ਆਪਣੇ ਛਤਰੀ ਧਰਮ ਦੀ ਪਾਲਣਾ ਕਰਦੇ ਆ। ਛਤਰੀ ਦਾ ਮਤਲਬ ਕੋਈ ਆਖੇ ਵੀ ਉਹ ਤਾਂ ਵੈਸ਼ਾਂ ਦੇ ਘਰ ਵੀ ਜੰਮੇ, ਸ਼ੂਦਰਾਂ ਦੇ ਘਰ ਵੀ ਜੰਮੇ, ਇੱਥੇ ਸਾਰੇ ਛਤਰੀ। ਖਾਲਸਾ ਪੰਥ ਛਤਰੀ ਹੈ ਕਿਉਂਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਸਾਨੂੰ ਸ਼ਸਤਰਧਾਰੀ ਬਣਾਇਆ, ਜਿਹੜਾ ਸ਼ਸਤਰਧਾਰੀ ਹੈ ਉਹ ਛਤਰੀ ਹੈ, ਜਿਹੜਾ ਸ਼ਸਤਰਧਾਰੀ ਉਹ ਛਤਰੀ ਹੈ। ਤੋ ਛਤਰੀ ਕੋ ਪੂਤ ਹੋ ਬਾਹਮਣ ਕੋ ਨਾ, ਕਹਿ ਤਪ ਆਵਤ ਹੈ ਜੋ ਕਰੋ, ਔਰ ਜੰਜਾਰ ਜਿਤੋ ਗ੍ਰਹਿ ਕੋ ਤੁਹੇ ਤਿਆਗ ਕਹਾਂ ਚਿਤ ਤਾਂ ਮੈਂ ਧਰੋ, ਅਬ ਰੀਝ ਕੈ ਦੇਹੋ ਵਹਿ ਹਮ ਕੋ ਜੋ ਹੋ ਬੇਨਤੀ ਕਰ ਜੋਰ ਕਰੋ, ਜਬ ਆਵ ਕੀ ਔਧ ਨਿਦਾਨ ਬਨੈ ਅਤ ਹੀ ਰਣ ਮੈਂ ਤਬ ਜੂਝ ਬਣੋ। ਛਤਰੀ ਦੇ ਪੁੱਤਰ ਨੇ ਉਹ ਆਪਣੇ ਆਪ ਨੂੰ ਛਤਰੀ ਕਹਾਉਂਦੇ ਆ ਤੇ ਛਤਰੀ ਧਰਮ ਦੀ ਪਾਲਣਾ ਕਰਕੇ ਰਣ ਭੂਮੀ ਵਿੱਚ ਜੂਝਦੇ ਨੇ, ਲੜਦੇ ਨੇ, ਤੇ ਕਲਗੀਧਰ ਦੀ ਬਾਣੀ ਉਹਨਾਂ ਦੀ ਜ਼ੁਬਾਨ ਤੇ ਹੁੰਦੀ ਹੈ। ਜਦੋਂ ਰਣ ਭੂਮੀ ਚ ਲੜਦੇ ਹੈ ਤੇ ਉਹ ਕਹਿੰਦੇ ਆ ਜੂਝਬੋ ਕਾਮ ਹੈ ਛਤਰਨ ਕੋ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ। ਜਦੋਂ ਖੜਗ ਸਿੰਘ ਦਾ ਯੁੱਧ ਆਉਂਦਾ ਨਾ, ਭਗਵਾਨ ਕ੍ਰਿਸ਼ਨ ਜੀ ਦੇ ਨਾਲ ਲੜਾਈ ਹੁੰਦੀ ਖੜਗ ਸਿੰਘ ਦੀ, ਤੇ ਖੜਗ ਸਿੰਘ ਵੱਡੇ ਵੱਡੇ ਦੇਵਤਿਆਂ ਨੂੰ ਵੀ ਲੜ ਕੇ ਹਰਾਈ ਜਾਂਦਾ, ਤੇ ਭਗਵਾਨ ਸ਼ਿਵ ਜੀ ਆਏ ਲੜਨ ਖੜਗ ਸਿੰਘ ਨਾਲ, ਤੇ ਖੜਗ ਸਿੰਘ ਭਗਵਾਨ ਸ਼ਿਵ ਜੀ ਨੂੰ ਕਹਿੰਦੇ ਆ, ਕਹਿੰਦੇ ਜੂਝਬੋ ਕਾਮ ਹੈ ਛਤਰਨ ਕੋ ਕਛ ਜੋਗਨ ਸਿਉ ਨਹੀਂ ਕਾਮ ਲੜਾਈ। ਕਹਿੰਦੇ ਜੂਝਣਾ ਕੰਮ ਛਤਰੀਆਂ ਦਾ ਜੋਗੀਆਂ ਦਾ ਨਹੀਂ, ਕਛ ਜੋਗਨ ਸਿਉ ਨਹੀਂ ਕਾਮ ਲੜਾਈ, ਕਾਮ ਲੜਾਈ ਕਾਮ ਲੜਨਾ ਕੰਮ ਜੋਗੀਆਂ ਦਾ ਨਹੀਂ। ਮਹਾਰਾਜ ਸ਼ਿਵ ਜੀ, ਤੁਸੀਂ ਜੋਗੀ ਹੋ, ਬਹਿ ਕੇ ਉੱਥੇ ਰੱਬ ਰੱਬ ਕਰੋ, ਇਹ ਲੜਾਈ ਪੜ੍ਹਾਈ ਵਾਲਾ ਕੰਮ ਸਾਡਾ ਛਤਰੀਆਂ ਦਾ ਹੈ। ਕਹਿੰਦੇ ਇਉਂ ਛਤਰੀ ਬਿਰਤੀ ਰੱਖ ਕੇ ਉਹ ਰਣ ਭੂਮੀ ਚ ਲੜਦੇ ਹਨ।
ਤਿਸੀ ਹੀਤ ਤੇ ਲਸ਼ਕਰ ਕਨੇ,
ਇਸੇ ਕਰਕੇ ਵੱਡਾ ਲਸ਼ਕਰ ਲੈ ਕੇ ਜਾਣਾ ਪੈਣਾ ਉਹਨਾਂ ਤੇ, ਥੋੜਿਆਂ ਨੂੰ ਤਾਂ ਉਹ ਕੁਝ ਵੀ ਨੀ ਮੰਨਦੇ।
ਪਹੁੰਚ ਲਰੇ ਪਕੜੇ ਕਹਿ ਹਨੇ,
ਉੱਥੇ ਪਹੁੰਚ ਕੇ ਉਹਨਾਂ ਨਾਲ ਲੜੀਏ, ਜਾਂ ਉਹਨਾਂ ਨੂੰ ਫੜ ਲਈਏ, ਜਾਂ ਫਿਰ ਪਕੜ ਕੇ ਮਾਰ ਦੇਈਏ।
ਸੁਣ ਸੂਬੇ ਗਿਰਪਤ ਤੇ ਸਬੇ,
ਜਦੋਂ ਪਹਾੜੀ ਰਾਜਿਆਂ ਨੇ ਦਿੱਲੀ ਦੇ ਸੂਬੇਦਾਰ ਨੂੰ ਇਹ ਗੱਲਾਂ ਕਹੀਆਂ, ਦਿੱਲੀ ਦੇ ਨਵਾਬ ਨੇ ਸੂਬੇਦਾਰ ਨੇ ਬਚਨ ਸੁਣੇ,
ਸਭ ਕਾਰਨ ਕੋ ਬੂਝੇ ਉਤਾਏ,
ਉਹ ਵੀ ਫਿਰ ਪੁੱਛਦਾ ਸਾਰੇ ਕਾਰਨ ਗੁਰੂ ਸਾਹਿਬ ਜੀ ਦੇ ਬਾਬਤ, ਦਿੱਲੀ ਦਾ ਸੂਬੇਦਾਰ ਵੀ ਨਾ ਪਹਾੜੀ ਰਾਜਿਆਂ ਕੋਲੋਂ ਪੁੱਛਦਾ,
ਕੌਣ ਜਾਤ ਕੇ ਪੱਟ ਤੈ ਪਾਸਾ,
ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕੋਲ ਕਿਹੜੀ ਬਰਾਦਰੀ ਦੇ ਯੋਧੇ ਨੇ, ਕਿਹੜੀ ਜਾਤੀ ਦੇ ਯੋਧੇ ਨੇ ਉਹਨਾਂ ਦੇ ਕੋਲ,
ਜਿਸ ਤੇ ਅਸ ਤੁਮ ਤ੍ਰਾਸ ਪ੍ਰਕਾਸ਼ਾ,
ਜਿਨ੍ਹਾਂ ਤੋਂ ਤੁਸੀਂ ਇੰਨੇ ਡਰੇ ਹੋਏ ਹੋ, ਸਹਿਮੇ ਹੋਏ ਹੋ ਭੈ ਭੀ ਤੋਂ, ਦੱਸੋ ਭਲਾ ਗੁਰੂ ਜੀ ਕੋਲ ਐਸੀ ਕਿਹੜੀ ਬਰਾਦਰੀ ਦੇ ਯੋਧੇ ਹਨ।
ਗਿਣਤੀ ਵਿਖੇ ਚਮੂ ਕਹੋ ਕੇਤੀ,
ਉਹਨਾਂ ਕੋਲ ਕਿੰਨੀ ਕੁ ਗਿਣਤੀ ਦੀ ਸੈਨਾ ਹੈ, ਕਿੰਨੀ ਕੁ ਫੌਜ ਹੈ, ਕਿਉਂਕਿ ਤੁਹਾਡੇ ਚਿਹਰਿਆਂ ਤੋਂ, ਤੁਹਾਡੀ ਗੱਲਬਾਤ ਤੋਂ ਪਤਾ ਲੱਗ ਰਿਹਾ ਵੀ ਤੁਸੀਂ ਜਿੰਨੇ ਡਰੇ ਹੋਏ ਹੋ, ਵੀ ਉਹਨਾਂ ਦੇ ਕੋਲ ਬੜੀ ਵੱਡੀ ਫੌਜ ਹੋਵੇਗੀ, ਕਿੰਨੀ ਕੁ ਫੌਜ ਆ ਉਹਨਾਂ ਕੋਲ, ਕਿੰਨੀ ਕੁ ਗਿਣਤੀ ਦੇ ਯੋਧੇ ਹਨ।
ਲੜੇ ਨਿਕਸ ਤੁਮ ਪਾਖੋ ਤੇਤੀ,
ਹਾਂ ਦੱਸੋ ਵੀ ਕਿੰਨੇ ਕੁ ਨੇ ਲੜਨ ਵਾਲੇ ਜਿਹੜੇ ਰਣ ਭੂਮੀ ਵਿੱਚ ਅੱਗੇ ਵੱਧ ਕੇ ਲੜਦੇ ਨੇ।
ਆਪ ਗੁਰੂ ਕਿਆ ਆਯੁਧ ਧਾਰੇ,
ਇਹ ਗੁਰੂ ਜੀ ਜਿਹੜੇ ਨੇ ਉਹਨਾਂ ਦੇ, ਉਹ ਕਿਹੜਾ ਸ਼ਸਤਰ ਰੱਖਦੇ ਆਪਣੇ ਕੋਲ, ਉਹ ਕਿਹੜੇ ਸ਼ਸਤਰ ਨਾਲ ਰਣ ਭੂਮੀ ਵਿੱਚ ਲੜਦੇ ਹਨ।
ਕਿਸ ਪ੍ਰਕਾਰ ਕਰ ਬਹੁ ਨਰ ਮਾਰੇ,
ਕਿਵੇਂ ਕਰਦੇ ਨੇ ਜੰਗ,
ਕਿਵੇਂ ਤੁਹਾਡੇ ਬਹੁਤੇ ਬੰਦਿਆਂ ਨੂੰ ਰਣਭੂਮੀ ਚ ਮਾਰ ਮੁਕਾਉਂਦੇ ਨੇ, ਉਹਨਾਂ ਦੇ ਲੜਨ ਦਾ ਤਰੀਕਾ ਕੀ ਹੈ?
ਕੈਸੀ ਦੁਰਗ ਮਵਾਸੀ ਪਾਏ,
ਉਹਨਾਂ ਕੋਲ ਕਿਲੇ ਕਿਹੋ ਜਿਹੇ ਨੇ? ਜਿਹੜੇ ਕਿਲਿਆਂ ਵਿੱਚ ਉਹ ਬਾਗੀ ਹੁੰਦੇ ਆ, ਜਿਹੜੇ ਕਿਲਿਆਂ ਵਿੱਚ ਉਹ ਆਕੀ ਹੁੰਦੇ ਨੇ, ਉਹਨਾਂ ਦੇ ਉਹ ਕਿਲੇ ਕੈਸੇ ਮਜ਼ਬੂਤ ਨੇ?
ਕੌਣ ਦੇਸ਼ ਕੋ ਰਾਜ ਕਮਾਏ,
ਉਹਨਾਂ ਕੋਲ ਰਾਜ ਕਿਹੜੇ ਦੇਸ਼ ਦਾ, ਉਹ ਕਿਹੜੇ ਦੇਸ਼ ਵਿੱਚ ਕਿਹੜੇ ਇਲਾਕੇ ਵਿੱਚ ਰਾਜ ਕਰਦੇ ਹਨ?
ਸਭ ਸਮਾਜ ਤਿਸ ਕਰਿਓ ਬਤਾਵੋ,
ਉਹਨਾਂ ਦਾ ਸਾਰਾ ਸਮਾਜ ਜੋ ਉਹਨਾਂ ਦੇ ਕੋਲ ਹੈ, ਉਹ ਮੈਨੂੰ ਕੱਲੀ ਕੱਲੀ ਗੱਲ ਉਹਨਾਂ ਬਾਰੇ ਦੱਸੋ।
ਕਿਮ ਜ਼ੋਰਾਵਰ ਬਹੁ ਠਹਿਰਾਵੋ,
ਉਹ ਕਿਵੇਂ ਇੰਨੇ ਜ਼ੋਰਾਵਰ ਹਨ, ਕਿਵੇਂ ਇੰਨੇ ਬਲਵਾਨ ਹਨ, ਕਿਵੇਂ ਤੁਸੀਂ ਉਹਨਾਂ ਨੂੰ ਇੰਨਾ ਸੂਰਮਾ ਦੱਸਦੇ ਹੋ?
ਸੁਣ ਕਰ ਭੀਮ ਚੰਦ ਕਰ ਬੰਦ,
ਸੁਣ ਕੇ ਦਿੱਲੀ ਦੇ ਸੂਬੇ ਦੀਆਂ ਗੱਲਾਂ ਤੇ ਰਾਜਾ ਭੀਮ ਚੰਦ ਹੱਥ ਜੋੜਦਾ, ਹੱਥ ਜੋੜ ਕੇ ਬੋਲਦਾ, ਕਹਿਣ ਲੱਗਾ,
ਪਾਖਿਓ ਸਕਲ ਪ੍ਰਸੰਗ ਬਿਲੰਦ,
ਇਹਨੇ ਸਾਰਾ ਪ੍ਰਸੰਗ ਫਿਰ ਕਹਿ ਕੇ ਸੁਣਾਇਆ ਦੱਸਿਆ।
ਪਟਨੇ ਨਗਰ ਜਨਮ ਗੁਰ ਪਾਏ,
ਕਹਿੰਦਾ ਜੀ ਪਟਨਾ ਸਾਹਿਬ ਚ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਜਨਮ ਹੋਇਆ।
ਪੂਰਬ ਤੇ ਪੂਰਬ ਇੱਥੇ ਆਏ,
ਪੂਰਬ ਦਿਸ਼ਾ ਤੋਂ ਚੱਲ ਕੇ ਉਹ ਪਹਿਲਾਂ ਇੱਧਰ ਆਏ ਪੰਜਾਬ ਵਿੱਚ।
ਆਪਣ ਸਥਾਨ ਜਾਣ ਕਰ ਬਾਸੇ,
ਉਹਨਾਂ ਦਾ ਆਪਣਾ ਸਥਾਨ ਸੀ, ਕਿਉਂਕਿ ਉਹਨਾਂ ਦੇ ਪਿਤਾ ਨੇ ਉਹ ਨਗਰ ਵਸਾਇਆ ਆਨੰਦਪੁਰ ਸਾਹਿਬ, ਆਪਣੀ ਜਗ੍ਹਾ ਜਾਣ ਕੇ ਉੱਥੇ ਵਸੇ ਹਨ।
ਬਾਲਕ ਬਹਿ ਮੈਂ ਬਲ ਨੇ ਪਾਸੇ,
ਛੋਟੀ ਉਮਰ ਵਿੱਚ ਤਾਂ ਉਹਨਾਂ ਦਾ ਕੋਈ ਬਹੁਤਾ ਬਲ ਨਹੀਂ ਸੀ ਨਜ਼ਰ ਆਉਂਦਾ।
ਸ਼ਾਂਤ ਸੁਭਾਵ ਪਿਤਾ ਇਨਕੇਰੋ,
ਇਹਨਾਂ ਦੇ ਜਿਹੜੇ ਪਿਤਾ ਜੀ ਸਨ ਉਹ ਬੜੇ ਸ਼ਾਂਤ ਸੁਭਾਅ ਦੇ ਮਾਲਕ ਸਨ।
ਮਾਨੇ ਗੁਰ ਕਰ ਸਿੱਖ ਕਨੇਰੋ,
ਔਰ ਹਜ਼ਾਰਾਂ ਲੱਖਾਂ ਸਿੱਖ ਗੁਰੂ ਘਰ ਨੂੰ ਮੰਨਦੇ ਹੈ, ਹਜ਼ਾਰਾਂ ਲੱਖਾਂ ਸਿੱਖ ਇਹਨਾਂ ਨੂੰ ਪੂਜਦੇ ਹਨ।
ਤਿਨਕੇ ਸਮ ਇਨਕੋ ਹਮ ਜਾਨਾ, ਤਿਨਕੇ ਸਮ ਇਨਕੋ ਹਮ ਜਾਨਾ,
ਅਸੀਂ ਸੋਚਿਆ ਵੀ ਜਿਵੇਂ ਇਹਨਾਂ ਦੇ ਪਿਤਾ ਜੀ ਬੜੇ ਸ਼ਾਂਤੀ ਵਾਲੇ ਸਨ, ਇਹ ਵੀ ਉਹਨਾਂ ਵਰਗੇ ਹੋਣਗੇ, ਅਸੀਂ ਇਹਨਾਂ ਦਾ ਖਿਆਲ ਹੀ ਨਹੀਂ ਕੀਤਾ, ਅਸੀਂ ਇਹਨਾਂ ਵੱਲ ਧਿਆਨ ਹੀ ਨਹੀਂ ਦਿੱਤਾ, ਅਸੀਂ ਸੋਚਿਆ ਵੀ ਜਿਹੋ ਜਿਹੇ ਇਹਨਾਂ ਦੇ ਪਿਤਾ ਜੀ ਸੀ ਇਹ ਵੀ ਉਹੋ ਜਿਹੇ ਹੀ ਹੋਣਗੇ।
ਦੀਨ ਬਸਨ ਆਨੰਦਪੁਰ ਥਾਨਾ,
ਅਸੀਂ ਇਹਨਾਂ ਨੂੰ ਆਨੰਦਪੁਰ ਸਾਹਿਬ ਥਾਂ ਵਸਣ ਵਾਸਤੇ ਦੇ ਦਿੱਤੀ।
ਸੰਗਤ ਆਏ ਪੁੰਜ ਹੀ ਜਾਤੀ,
ਔਰ ਇਹਨਾਂ ਦੇ ਕੋਲ ਇੱਕ ਜਾਤੀ, ਤੁਸੀਂ ਪੁੱਛਿਆ ਸੀ ਵੀ ਇਹਨਾਂ ਦੇ ਕੋਲ ਜਿਹੜੇ ਯੋਧੇ ਨੇ ਉਹ ਕਿਹੜੀ ਬਰਾਦਰੀ ਦੇ ਨੇ, ਕਹਿੰਦੇ ਕਿਹੜੀ ਬਰਾਦਰੀ ਦੇ ਨੇ ਪੁੱਛਦੇ ਹੋ, ਇਹ ਪੁੱਛੋ ਵੀ ਕਿਹੜੀ ਕਿਹੜੀ ਬਰਾਦਰੀ ਦੇ ਨਹੀਂ ਸਿੱਖ ਉਹਨਾਂ ਦੇ। ਪੰਜਾਬ ਦੀ ਧਰਤੀ ਨਹੀਂ, ਪੂਰੇ ਦੇਸ਼ ਭਰ ਵਿੱਚ ਜਿੰਨੀਆਂ ਬਰਾਦਰੀਆਂ ਨੇ, ਉੱਚੀਆਂ ਨੀਵੀਆਂ, ਹਰ ਬਰਾਦਰੀ ਦੇ ਸਿੱਖ ਉਹਨਾਂ ਦੀ ਸਿੱਖੀ ਧਾਰਨ ਕਰਦੇ ਹੈ, ਭਾਵੇਂ ਕੋਈ ਛੀਂਬਾ ਨਾਈ ਹੈ, ਘੁਮਿਆਰ ਹੈ, ਛੱਤਰੀ ਹੈ, ਕਿਸੇ ਵੀ ਵਰਣ ਦਾ, ਕਿਸੇ ਵੀ ਜਾਤੀ ਦਾ ਕੋਈ ਜੁਲਾਇਆ ਹੋਵੇ, ਪ੍ਰਜਾਪਤੀ ਹੋਵੇ, ਸਾਰੇ ਉਹਨਾਂ ਦੇ ਸਿੱਖ ਨੇ। ਕਈ ਬਰਾਦਰੀਆਂ ਦੇ ਸਿੱਖ ਉਹਨਾਂ ਨੇ ਤਿਆਰ ਕੀਤੇ ਹਨ।
ਅਨਕ ਅਕੋਰਨ ਕੋ ਅਰਪਾਤੀ,
ਉਹ ਜਿਹੜੇ ਇਹਨਾਂ ਦੇ ਸਿੱਖ ਨੇ ਕਈ ਬਰਾਦਰੀਆਂ ਦੇ, ਕਈ ਜਾਤੀਆਂ ਦੇ, ਉਹ ਇਹਨਾਂ ਦੇ ਚਰਨਾਂ ਚ ਬੜੀਆਂ ਬੜੀਆਂ ਸੁੰਦਰ ਭੇਟਾਵਾਂ ਲੈ ਕੇ ਆਉਂਦੇ। ਸਿੱਖ ਇੰਨੇ ਜ਼ਿਆਦਾ ਇਹਨਾਂ ਨਾਲ ਪ੍ਰੇਮ ਕਰਦੇ ਹੈ ਵੀ ਉਹ ਆਪਣਾ ਆਪ ਇਹਨਾਂ ਤੋਂ ਕੁਰਬਾਨ ਕਰਨ ਵਾਸਤੇ ਹਰ ਵੇਲੇ ਤਿਆਰ ਰਹਿੰਦੇ ਆ। ਆਪਣੇ ਘਰ ਉਹਨਾਂ ਦੇ ਭਾਵੇਂ ਰੋਟੀ ਪੱਕੇ ਨਾ ਪੱਕੇ, ਗੁਰੂ ਸਾਹਿਬ ਜੀ ਦੇ ਖਜ਼ਾਨੇ ਵਾਸਤੇ ਦਸਵੰਧ ਜ਼ਰੂਰ ਕੱਢ ਕੇ ਲਿਆਉਂਦੇ ਆ। ਏਦਾਂ ਦੀ ਭਾਵਨਾ ਇਹਨਾਂ ਦੇ ਸਿੱਖਾਂ ਦੇ ਅੰਦਰ ਹੈ।
ਕੀਤਕ ਸੰਮਤ ਸਮਾਂ ਬਿਤਾਇਓ,
ਏਦਾਂ ਕਈ ਸਾਲ ਇਹਨਾਂ ਨੇ ਆਨੰਦਪੁਰ ਸਾਹਿਬ ਪਹਿਲਾਂ ਤਾਂ ਬੜੀ ਸ਼ਾਂਤੀ ਨਾਲ ਬਤੀਤ ਕੀਤੇ।
ਕਰੁਣਾ ਪਨ ਜਬ ਤਨ ਮੈਂ ਆਇਓ,
ਜਿਵੇਂ ਹੀ ਇਹਨਾਂ ਦੇ ਸਰੀਰ ਤੇ ਜਵਾਨੀ ਆਈ, ਇਹ ਭਰ ਜਵਾਨੀ ਦੀ ਅਵਸਥਾ ਵਿੱਚ ਹੋਏ।
ਹਮਸੋ ਕਰਨ ਸ਼ਤਰੁਤਾ ਲਾਗਿਓ,
ਬਸ ਫਿਰ ਕੀ, ਫਿਰ ਸਾਡੇ ਨਾਲ ਵੈਰ ਵਿੱਢਣਾ ਸ਼ੁਰੂ ਕਰਤਾ ਇਹਨਾਂ ਨੇ, ਸਾਡੇ ਨਾਲ ਦੁਸ਼ਮਣੀ ਪਾਣੀ ਸ਼ੁਰੂ ਕਰ ਦਿੱਤੀ।
ਆਯੁਧ ਵਿਦਿਆ ਮੈਂ ਅਨੁਰਾਗਿਓ,
ਹਰ ਵੇਲੇ ਸ਼ਸਤਰ ਵਿਦਿਆ ਚ ਅਨੁਰਾਗ ਕਰਦੇ,
ਹਰ ਵੇਲੇ ਸ਼ਸਤਰ ਵਿਦਿਆ ਵਾਲੇ ਪਾਸੇ ਇਹਨਾਂ ਦਾ ਧਿਆਨ ਰਹਿੰਦਾ ਹੈ।
ਇੱਕ ਵਾਰ ਹਮ ਤਬੇ ਨਿਕਾਸਾ,
ਇੱਕ ਵਾਰ ਤਾਂ ਅਸੀਂ ਜਿਵੇਂ ਕਿਵੇਂ ਕਰਕੇ ਇਹਨਾਂ ਨੂੰ ਅਨੰਦਪੁਰ ਸਾਹਿਬ ਚੋਂ ਕੱਢਿਆ ਸੀ।
ਆਨ ਕਰਿਓ ਜਮਨਾ ਤਟ ਬਾਸਾ,
ਇਹਨਾਂ ਨੇ ਜਮਨਾ ਦੇ ਕੰਢੇ ਆ ਕੇ ਆਪਣਾ ਨਿਵਾਸ ਕਰ ਲਿਆ ਪੌਂਟਾ ਸਾਹਿਬ।
ਤੈ ਪੀ ਦੁੰਦ ਮਚਾਇਓ ਐਸੇ,
ਪਰ ਉੱਥੇ ਵੀ ਇਹਨਾਂ ਨੇ ਇਹੋ ਜਿਹਾ ਜੰਗ ਮਚਾਇਆ ਸੀ। ਐ ਸੂਬੇਦਾਰ ਦਿੱਲੀ, ਤੈਨੂੰ ਕੀ ਦੱਸੀਏ ਵੀ ਸਾਡੀਆਂ ਕਈ ਪੀੜ੍ਹੀਆਂ ਪਹਿਲਾਂ ਜਿੰਨੀਆਂ ਹੋਈਆਂ ਉਹ ਇਹੋ ਜਿਹਾ ਜੰਗ ਉਹਨਾਂ ਨੇ ਕਦੇ ਨਹੀਂ ਸੀ ਵੇਖਿਆ ਜਿਹੜਾ ਜੰਗ ਭੰਗਾਣੀ ਦੇ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਸਾਡੇ ਨਾਲ ਲੜਿਆ। ਔਰ ਉਹਨਾਂ ਦੇ ਜੀਵਨ ਦੀ ਉਹ ਪਹਿਲੀ ਜੰਗ ਸੀ, ਇਹੋ ਜਿਹਾ ਭਿਆਨਕ ਜੰਗ ਕੀਤਾ ਸੀ ਕਿ ਇਹਨਾਂ ਦੇ ਜਿਹੜੇ ਸਾਧ ਸੀ ਨਾ, ਸਾਧ ਮੋਟੀਆਂ ਮੋਟੀਆਂ ਗੋਗੜਾਂ ਵਾਲੇ, ਉਹ ਵੀ ਵੱਡੇ ਵੱਡੇ ਸੋਟੇ ਲੈ ਕੇ ਸਾਡੇ ਚੰਗੇ ਚੰਗੇ ਜਰਨੈਲਾਂ ਦੇ ਸਿਰ ਫੇ ਕੇ ਚਲੇ ਗਏ। ਇਹਨਾਂ ਦੇ ਘਰ ਵਿੱਚ ਹਲਵਾਈ ਦਾ ਕੰਮ ਕਰਨ ਵਾਲੇ ਲਾਲ ਚੰਦ ਵਰਗੇ, ਜਿਨ੍ਹਾਂ ਨੇ ਕਦੇ ਤਲਵਾਰਾਂ ਨਹੀਂ ਸਨ ਫੜੀਆਂ, ਐਨ ਮੌਕੇ ਤੇ ਤਲਵਾਰ ਫੜ ਕੇ ਸਾਡੇ ਚੰਗੇ ਚੰਗੇ ਜਰਨੈਲਾਂ ਦੇ ਸਿਰ ਵੱਢ ਕੇ ਚਲੇ ਗਏ। ਇਹੋ ਜਿਹਾ ਜੰਗ ਇਹਨਾਂ ਨੇ ਉੱਥੇ ਲੜਿਆ।
ਦਾਰਣ ਯੁੱਧ ਮਚਿਓ ਤਬ ਤੈਸੋ,
ਉੱਥੇ ਇਹੋ ਜਿਹਾ ਦਾਰਣ ਭਿਆਨਕ ਘਮਾਸਾਨ ਜੰਗ ਮਚਿਆ।
ਫਤਿਹ ਸ਼ਾਹ ਸੋਂ ਕਰੀ ਲੜਾਈ,
ਉੱਥੇ ਮੇਰਾ ਕੁੜਮ ਸੀ ਰਾਜਾ ਫਤਿਹ ਸ਼ਾਹ, ਉਹਦੀ ਲੜਕੀ ਮੇਰੇ ਪੁੱਤ ਨੂੰ ਵਿਆਹੀ ਹੋਈ ਸੀ। ਉਹ ਰਾਜਾ ਫਤਿਹ ਸ਼ਾਹ ਗੜਵਾਲ ਰਿਆਸਤ ਦਾ ਰਾਜਾ ਸੀ, ਉਹ ਹਾਰ ਮੰਨ ਕੇ ਇਹਨਾਂ ਦੇ ਸਾਹਮਣੇ ਹੋ ਗਿਆ।
ਗ੍ਰਾਮ ਦਾਮ ਲੇ ਖਾਨ ਖਪਾਈ,
ਕਹਿੰਦੇ ਬਹੁਤ ਸਾਰੇ ਪਿੰਡ ਬਹੁਤ ਸਾਰੇ ਖਾਨ ਇਹਨਾਂ ਨੇ ਖਪਾ ਦਿੱਤੇ।
ਉਨਕੀ ਤਕ ਸੰਮਤ ਮੇ ਆਇਓ,
ਕਹਿੰਦੇ ਚਾਰ ਪੰਜ ਸਾਲ ਹੀ ਉਧਰ ਰਹੇ, ਮੁੜ ਕੇ ਫੇਰ ਅਨੰਦਪੁਰ ਸਾਹਿਬ ਆ ਗਏ।
ਆਨੰਦਪੁਰ ਕੋ ਆਨ ਬਸਾਇਓ,
ਔਰ ਆ ਕੇ ਆਨੰਦਪੁਰ ਸਾਹਿਬ ਦੁਬਾਰਾ ਬੰਨ ਲਿਆ, ਇਹਨਾਂ ਨੇ ਵਸਾ ਲਿਆ।
ਕਰਨ ਲੱਗਿਓ ਦੇਵੀ ਕੀ ਪੂਜਾ,
ਉੱਥੇ ਆ ਕੇ ਫਿਰ ਇਹਨਾਂ ਨੇ ਕਈ ਮਹੀਨੇ ਦੇਵੀ ਦੀ ਪੂਜਾ ਕੀਤੀ। ਪ੍ਰਸੰਗ ਤਾਂ ਉਹ ਪ੍ਰਗਟ ਹੀ ਸੀ, ਫਿਰ ਇਹਨਾਂ ਨੇ ਚੰਡੀ ਪ੍ਰਗਟ ਕੀਤੀ, ਐਸਾ ਅਸੀਂ ਸੁਣਿਆ ਉਹਨਾਂ ਬਾਬਤ।
ਤਜਿਓ ਸਰਬ ਹੀ ਕਾਰਜ ਦੂਜਾ,
ਔਰ ਇਹਨਾਂ ਨੇ ਫਿਰ ਹੋਰ ਹੀ ਕਈ ਕੰਮ ਉੱਥੇ ਕਰ ਦਿੱਤੇ, ਆਰੰਭ ਦਿੱਤੇ।
ਖੰਡੇ ਕੀ ਪਾਹੁਲ ਕੋ ਦੇਤ,
ਫਿਰ ਇਹਨਾਂ ਨੇ ਕੀ ਕੀਤਾ ਵੀ ਪੰਜ ਸਿੱਖਾਂ ਦੇ ਸਿਰ ਵੱਢੇ, ਇਹਨਾਂ ਨੇ ਸਿਰ ਕੱਟ ਦਿੱਤੇ ਤੇ ਸਿਰ ਲੈ ਕੇ ਪੰਜਾਂ ਸਿੱਖਾਂ ਦੇ ਇਹਨਾਂ ਨੇ ਖੰਡੇ ਦੀ ਪੌਲ ਤਿਆਰ ਕਰਕੇ ਉਹਨਾਂ ਨੂੰ ਛਕਾਈ।
ਮਾਨਵ ਮਿਲ ਮਿਲ ਬ੍ਰਿੰਦ ਸੁਲੇਤ,
ਤੇ ਫਿਰ ਉਹਨਾਂ ਨੂੰ ਵੇਖ ਕੇ ਹਜ਼ਾਰਾਂ ਨੇ ਅੰਮ੍ਰਿਤ ਛਕਣਾ ਸ਼ੁਰੂ ਕਰਤਾ। ਹਜ਼ਾਰਾਂ ਹੀ ਨਹੀਂ, ਅੰਮ੍ਰਿਤ ਛਕ ਕੇ ਖੰਡੇ ਦੀ ਪੌਲ ਛਕ ਕੇ ਸ਼ਸਤਰਧਾਰੀ ਹੋਣ ਲੱਗ ਪਏ, ਸਿੰਘ ਸਜਣ ਲੱਗ ਪਏ।
ਕਹੇ ਖਾਲਸਾ ਮੈਂ ਏ ਕੀਨਾ,
ਤੇ ਜਦੋਂ ਖਾਲਸਾ ਸਾਜ ਇਹਨਾਂ ਨੇ ਸਾਜਿਆ ਅੰਮ੍ਰਿਤ ਛਕਾਇਆ ਤੇ ਕਹਿਣ ਲੱਗੇ ਮੈਂ ਇਹ ਖਾਲਸਾ ਪੰਥ ਸਾਜਿਆ, ਜਿਹੜੇ ਸਿੱਖ ਇਹਨਾਂ ਨੇ ਤਿਆਰ ਕੀਤੇ ਉਹਨਾਂ ਦਾ ਇਹਨਾਂ ਨੇ ਨਾਮ ਰੱਖਿਆ ਖਾਲਸਾ ਪੰਥ। ਕਹਿੰਦੇ ਇਹ ਮੇਰਾ ਖਾਲਸਾ ਪੰਥ ਹੈ, ਇਹ ਤੀਸਰ ਪੰਥ ਹੈ। ਦੋ ਪੰਥ ਪਹਿਲਾਂ ਚੱਲਦੇ ਸੀ ਹਿੰਦੂਆਂ ਤੇ ਮੁਸਲਮਾਨਾਂ ਦੇ ਹਿੰਦੁਸਤਾਨ ਚ, ਇਹ ਮੈਂ ਤੀਸਰਾ ਪੰਥ ਚਲਾ ਦਿੱਤਾ ਹੈ। ਬਹੁਰੋ ਤੀਸਰ ਪੰਥ ਕੀਜਾ ਪਰਵੇਸ਼ਾ, ਜਗੇ ਸਿੰਘ ਯੋਧੇ ਧਰੇ ਨੀਲ ਭੇਸਾ। ਕਹਿੰਦੇ ਨੀਲਾਂਬਰੀ ਪੰਥ, ਨੀਲੇ ਰੰਗ ਦੇ ਬਾਣੇ ਵਾਲਾ ਪੰਥ, ਉਹ ਇਹਨਾਂ ਨੇ ਸਾਜਿਆ ਤੇ ਉਹਦਾ ਨਾਮ ਖਾਲਸਾ ਪੰਥ ਰੱਖਿਆ।
ਨਿਆਰੋ ਹਿੰਦੂ ਤੁਰਕ ਤੇ ਚੀਨਾ,
ਔਰ ਆਪਣੇ ਉਸ ਖਾਲਸੇ ਪੰਥ ਨੂੰ ਇਹਨਾਂ ਨੇ ਹਿੰਦੂਆਂ ਤੋਂ ਔਰ ਮੁਸਲਮਾਨਾਂ ਦੋਨਾਂ ਤੋਂ ਨਿਰਾਲਾ ਕਰ ਲਿਆ।
ਸ਼ਸਤਰ ਹਾਥ ਤਿਨਕੇ ਗਹਿਵਾਵੇ,
ਉਹਨਾਂ ਨੂੰ ਸ਼ਸਤਰ ਫੜਾ ਦਿੱਤੇ ਸਾਰਿਆਂ ਨੂੰ, ਭਾਵੇਂ ਕੋਈ ਸ਼ੂਦਰ ਆਇਆ, ਖੱਤਰੀ ਆਇਆ, ਬ੍ਰਾਹਮਣ ਆਇਆ, ਵੈਸ਼ ਆਇਆ, ਜਿਹੜਾ ਵੀ ਅੰਮ੍ਰਿਤਧਾਰੀ ਹੋਇਆ ਸਭ ਨੂੰ ਇਹਨਾਂ ਨੇ ਸ਼ਸਤਰ ਫੜਾ ਦਿੱਤੇ।
ਮਾਰਨ ਮਰਨ ਉਪਦੇਸ਼ ਦ੍ਰਿੜਾਵੇ,
ਉਹਨਾਂ ਨੂੰ ਮਾਰਨ ਤੇ ਮਰਨ ਦਾ ਉਪਦੇਸ਼ ਦ੍ਰਿੜ ਕਰਾਉਂਦੇ ਜਦੋਂ ਅੰਮ੍ਰਿਤ ਛਕਾਉਂਦੇ, ਤੇ ਇਹ ਪੁੱਛਦੇ ਕਿ ਸਿੰਘੋ ਸਿਰ ਦੇਣ ਦਾ ਮਤਲਬ ਸਮਝਦੇ ਹੋ? ਉਹ ਅੱਗੋਂ ਪੁੱਛਦੇ ਨਹੀਂ ਮਹਾਰਾਜ ਤੁਸੀਂ ਦੱਸੋ, ਤਾਂ ਇਹ ਕਹਿੰਦੇ ਆ ਸਿਰ ਦੇਣ ਦਾ ਮਤਲਬ ਹੈ कि अज तो बाद सिर तुहाडे साडे ने रण भूमि च जंग दे मैदान च जदों लोड़ पई ते तुहाडे सीस असी लवांगे तुसी लड़न ते मरण नूं तैयार रहना। कहिंदे लड़न मरण दा उपदेश अपने सिखां नूं दृढ़ कराउंदे हन।
कहे तुरक सो बैर करी जे,
और हे सूबेदार साहब ओ कहिंदे आ वी तुरकां नाल बैर करना तुसी, तुसी ना तुरकां नाल युद्ध करना है।
दिल्ली आद देश सब लीजे,
ते जेड़ा दिल्ली लाहौर जम्मू कश्मीर मुल्तान ए जिन्ने देश ने ए तुसी लै लैने ने अपनी तलवार दे जोर नाल।
दिज खत्री आर बैश शूदर गन,
और जिन्ने ब्राह्मण खत्री शूदर वैश हन
इक थल सबन अचावत है पन,
उन्हां सारयां नूं इक्को जगह ते बिठा के प्रशादा छकाउंदे, कोई वितकरा नहीं करदे किसे नाल, कोई उच्ची नीवी बरादरी दा मतलब इन्हां दे घर विच नहीं है।
पूर बली मिर्जाद ते आगी,
इन्हां ने जिहड़ी साडी हिंदू दी मर्यादा सी पहलां वी असीं केवल खत्री ब्राह्मण बराबर बह के खा सकदे, वैश्यां शूदरां नूं बराबर नहीं सी बिठाउंदे असीं, इन्हां ने सारे इकट्ठे कर दित्ते ने, जिहड़ी साडी पहली मर्यादा सी उह तब्दील कर दित्ती है।
सिर पर केश काच अनुरागी,
इन्हां ने अपने सिखां नूं सिरां ते केस रखा दित्ते ने, तेड़ धोती नहीं बन्नन दिंदे, तेड़ इन्हां ने कछहरे धारण करवा दिते हन।
एक बार हमको बुलवाए,
एक बार इन्हां ने सानू भी बुलाया सी, भीम चंद कहिंदा भी एक बार इन्हां ने सानू भी सद्या सी।
केतक गिरपत दर्शन पाए,
असी कई पहाड़ी राजे कठे हो के इन्हां दे दर्शन करन नूं पहुंचे।
कयो खालसा तुम होए जावो,
सानू कहण लगे राजो तुसी भी खालसा बन जाओ, तुसी भी खालसे विच भर्ती हो जाओ।
देश विदेश राज सब पावो,
तुहानू देशां विदेशां दा राज प्राप्त होवेगा, तुहानू सारे इलाके दा राज मिलेगा, देशां विदेशां दे राजे तुहानू बनावांगे।
जब गत्ते आदिक मई पाला,
गल तां होई सी महाराज जी ने इन्हां नू रवालसर साहब बुलाया सी सारे राजिआं नू, जिहड़ी पहाड़ी राजिआं नाल वड्डी मीटिंग होई महाराज जी दी, उह रवालसर साहब होई। दसम पिता गुरदेव का महान पवित्र स्थान है, बोधियां का उत्थे बहुत वड्डा मठ है, तीरथ है, बिल्कुल एक ताल है उत्थे रवालसर, उहदे कंडे महाराज कलगियां वाले पातशाह का महान पवित्र रमणीक स्थान है। पटियाले शहर तो संगतां जांदियां हन, जदों विसाखी का पुरब हुंदा तो पटियाले शहर तो बहुत सारी संगत, मेरे ख्याल 5-6 बसां भर के संगत दियां रवालसर साहब जांदियां, उत्थे नगर कीर्तन भी हुंदा ते विसाखी दा जोड़ मेला पटियाले दी संगत वल्लों उत्थे मनाया जांदा है। तो महाराज जी दा महान पवित्र दरबार है, उस जगह ते पहाड़ी राजयां नाल सतगुरां ने मीटिंग कीती सी, राजयां नूं सद के कहा सी वी तुसीं खालसे नाल रलो, साडी फौज च भर्ती होवो ते आपां इकट्ठे हो के दुश्मन दे खिलाफ अपनी मुहिम शुरू करिए। तो इन्हां ने महाराज जी नूं कहा सी वी असीं जी साडे जदों कोई प्यो मर जाए, साडे घर च किसे दा मरना परना होवे, असीं मुंडन करदे हां, गल च असीं जनेऊ पाउंदे हां, धोती बन्नदे हां। महाराज जी कहिंदे फिर ये सारियां चीज़ां छड्डणियां पैणियां, जे अमृतधारी होना ते साबत सूरत केसा धारी, जनेऊ दी थां ते गात्रे श्री साहब पाणी पैणी, ते तेड़ धोती नहीं कछहरा। ये कहण लगे नहीं महाराज जी फिर तां नहीं असी अमृत छक सकते, गल ए होई सी, हुण इत्थे बना होर रहे ने। तां महाराज जी ने उदों फिर इन्हां नूं रवालसर साहब बैठे बचन कीते सी, कहिंदे चंगा होया तुसी ना करती, जे तुसी सिंह बन भी जांदे तुहानूं राज असी दवा भी देंदे, ते तुसी गुरु नानक साहब दे घर दी किरपा नहीं सी मननी, तुसी सोचना सी भी असी राजे हाँ, साडे कोल फौजां सी, असी आप लड़ के राज लिया, असी राज अपने सिखां नूं देवांगे, जेडे साडे गरीब सिख ने उहनां नूं बादशाहियां देवांगे, उह घटो घट याद तां करनगे ना कि सानूं बादशाहियां बाजां वाले सतगुरु कलगीधर ने बख्शियां। उत्थे गुरदेव ने बचन कहे न गरीब सिखन को दैहो पातशाही, याद करें हमरी गुरियाई ਜਿਨ ਕੀ ਜਾਤ ਕੁਲ ਕੇ ਮਾਹੀ ਸਰਦਾਰੀ ਪੀ ਨਹੀਂ ਕਦਾਹੀ ਇਨਹੀ ਕੋ ਸਰਦਾਰ ਬਣਾਉ ਤਬੈ ਗੋਬਿੰਦ ਸਿੰਘ ਨਾਮ ਕਹਾਉ ਬਚਨ ਇਹ ਹੋਏ ਸੀ ਪਰ ਭੀਮ ਚੰਦ ਇੱਥੇ ਪਲਟਾ ਕੇ ਦੱਸ ਰਿਹਾ ਕਹਿੰਦੇ ਜੀ ਸਾਨੂੰ ਵੀ ਕਹਿੰਦੇ ਸੀ ਤੁਸੀਂ ਸਿੰਘ ਸੱਜ ਜਾਓ ਅਤੇ ਜਿਹੜਾ ਚਬਗੱਤਾ ਔਰੰਗਜ਼ੇਬ ਹੈ ਉਹਦੇ ਨਾਲ ਤੁਸੀਂ ਲੜਨਾ ਹੈ
ਸਗਰੇ ਦੇਹੀ ਤੁਮੇ ਕੋ ਹਾਲਾ
ਜਿਹੜਾ ਔਰੰਗਜ਼ੇਬ ਹੈ ਉਹ ਵੀ ਤੁਹਾਡੇ ਅੱਗੇ ਟੈਕਸ ਭਰਿਆ ਕਰੇਗਾ ਵੀ ਉਹ ਵੀ ਤੁਹਾਡੇ ਅੱਗੇ ਹਾਲਾ ਭਰਿਆ ਕਰੇਗਾ
ਔਰੰਗ ਸੰਗ ਜੰਗ ਕੋ ਕਰੀਏ
ਔਰੰਗਜ਼ੇਬ ਨਾਲ ਤੁਸੀਂ ਸਾਰੇ ਰਲ ਕੇ ਸਾਡੇ ਨਾਲ ਜੰਗ ਕਰੋ
ਛਤਰ ਆਪਣੇ ਸਿਰ ਪਰ ਧਰੀਏ
ਔਰ ਜਿਹੜਾ ਹਿੰਦੁਸਤਾਨ ਦੇ ਰਾਜ ਭਾਗ ਦਾ ਛਤਰ ਹੈ ਉਹ ਤੁਹਾਡੇ ਸਿਰ ਤੇ ਝੁਲੇਗਾ ਉਹ ਤੁਸੀਂ ਆਪਣੇ ਸਿਰ ਤੇ ਮਾਣੋਗੇ
ਦਿੱਲੀ ਨਾਥ ਹਤਿਓ ਪਿਤ ਮੇਰਾ
ਉਹਨਾਂ ਨੇ ਇਹ ਵੀ ਗੱਲ ਸਾਨੂੰ ਕਹੀ ਵੀ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਨੇ ਸਾਡੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਹੈ
ਸੋ ਬਲ ਕਰ ਲੈ ਹੋ ਵੱਡ ਬੈਰਾ
ਉਹ ਵੈਰ ਉਹ ਬਦਲਾ ਅਸੀਂ ਬਲ ਧਾਰਨ ਕਰਕੇ ਔਰੰਗਜ਼ੇਬ ਕੋਲੋਂ ਲੈਣਾ ਤੇ ਤੁਸੀਂ ਸਾਡੇ ਨਾਲ ਰਲੋ ਅਸੀਂ ਆਪਣੇ ਪਿਤਾ ਦੀ ਮੌਤ ਦਾ ਉਹਨਾਂ ਦੀ ਸ਼ਹੀਦੀ ਦਾ ਬਦਲਾ ਨਰੰਗੇ ਦੇ ਕੋਲੋਂ ਲੈਣਾ ਤੁਸੀਂ ਸਾਡੇ ਨਾਲ ਰਲੋ
ਇਤਕ ਇਰਾਦਾ ਸਤਿਗੁਰ ਕਰਿਓ
ਇਹ ਇਰਾਦਾ ਹੈ ਉਹਨਾਂ ਦਾ ਸੂਬੇਦਾਰ ਜੀ ਏਡਾ ਵੱਡਾ ਇਰਾਦਾ ਉਹਨਾਂ ਦਾ ਸਿੱਧਾ ਮੱਥਾ ਔਰੰਗਜ਼ੇਬ ਨਾਲ ਲਾਉਣਾ ਚਾਹੁੰਦੇ ਆ ਉਹ ਥੱਲੇ ਸਾਨੂੰ ਤਾਂ ਉਹਨਾਂ ਨੇ ਕੀ ਸਮਝਣਾ ਉਹ ਤਾਂ ਔਰੰਗਜ਼ੇਬ ਬਾਦਸ਼ਾਹ ਨਾਲ ਮੱਥਾ ਲਾਉਣਾ ਚਾਹੁੰਦੇ ਹਨ
ਸ਼ਾਹ ਨਾਮ ਤੇ ਮਨ ਬਹੁ ਡਰਿਓ
ਜਦੋਂ ਗੁਰੂ ਜੀ ਨੇ ਸਾਨੂੰ ਇਹ ਗੱਲ ਕਹੀ ਅਸੀਂ ਬਾਦਸ਼ਾਹ ਦਾ ਨਾਂ ਸੁਣ ਕੇ ਡਰ ਗਏ ਬਾਦਸ਼ਾਹ ਦਾ ਨਾਂ ਸੁਣ ਕੇ ਅਸੀਂ ਭੈ ਭੀਤ ਹੋ ਗਏ
ਹਮ ਤੋ ਸੁਨਤ ਸਦਨ ਉੱਠ ਗਏ
ਅਸੀਂ ਤਾਂ ਸੁਣਦਿਆਂ ਹੀ ਉੱਥੋਂ ਉੱਠ ਕੇ ਚਲੇ ਗਏ ਕੁਝ ਨਹੀਂ ਬੋਲੇ ਅਸੀਂ ਤਾਂ ਉੱਥੋਂ ਚੁੱਪ ਚਪੀਤੇ ਹੀ ਨਿਕਲ ਗਏ ਵੀ ਅਸੀਂ ਬਾਦਸ਼ਾਹ ਨਾਲ ਨਹੀਂ ਲੜ ਸਕਦੇ
ਪਿੱਛੇ ਚਾਰ ਬਰਨ ਸਿੱਖ ਪਏ
ਤੇ ਜਦੋਂ ਅਸੀਂ ਉਹਨਾਂ ਦੇ ਸਿੰਘ ਨਹੀਂ ਸਜੇ ਉਹਨਾਂ ਨੇ ਚਾਰਾਂ ਵਰਨਾਂ ਨੂੰ ਇਕੱਠਿਆਂ ਕਰਕੇ ਸਿੰਘ ਸਾਜ ਲਏ ਚਾਰੇ ਵਰਨ ਇਕੱਠੇ ਕਰਕੇ ਉਹਨਾਂ ਨੇ ਖਾਲਸਾ ਸਾਜ ਲਿਆ
ਸੋ ਚਾਹਤ ਹੈ ਬੈਰ ਵਧਾਇਓ
ਹੁਣ ਉਹ ਬਾਦਸ਼ਾਹ ਦੇ ਨਾਲ ਬੈਰ ਵਧਾਉਣਾ ਚਾਹੁੰਦੇ ਨੇ ਤੇ ਅਸੀਂ ਉਹਨਾਂ ਦੀ ਮਦਦ ਨਹੀਂ ਕੀਤੀ ਬਾਦਸ਼ਾਹ ਨਾਲ ਲੜਨ ਵਾਸਤੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਵੀ ਵੈਰ ਵਧਾ ਲਿਆ
ਲੜੇ ਤੁਮਾਰੇ ਸੰਗ ਰਿਸਾਇਓ
ਉਹ ਹੁਣ ਤੁਹਾਡੇ ਨਾਲ ਕ੍ਰੋਧ ਕਰਕੇ ਲੜਨਾ ਚਾਹੁੰਦੇ ਹਨ
ਜਾਂ ਤੇ ਆਪ ਜਾਣੀਏ ਨੀਕੇ
ਹੇ ਸੂਬੇਦਾਰ ਜੀ ਇਹ ਗੱਲ ਤੁਸੀਂ ਆਪਣੇ ਅੰਦਰ ਚੰਗੀ ਤਰ੍ਹਾਂ ਜਾਣ ਲਓ ਉਹ ਤੁਹਾਡੇ ਨਾਲ ਲੜਨ ਨੂੰ ਤਿਆਰ ਬੈਠੇ ਹਨ
ਇਸ ਬਿਦ ਕੇ ਹੈ ਸੁਪੱਟ ਤਿਸੀ ਕੇ
ਉਹਨਾਂ ਦੇ ਸੁਪੱਟ ਉਹਨਾਂ ਦੇ ਸੂਰਮੇ ਇਸ ਪ੍ਰਕਾਰ ਦੇ ਯੋਧੇ ਹਨ
ਮਾਰਨ ਮਰਨ ਜਹਾਂ ਕਹਿ ਕਰੇ
ਜਿੱਥੇ ਕਿੱਥੇ ਮਾਰਨਾ ਤੇ ਮਰਨਾ ਉਹਨਾਂ ਦੇ ਅੰਦਰ ਬਣਿਆ ਹੋਇਆ
ਥੋਰ ਬਹੁਤ ਕੀ ਕਾਨ ਨਾ ਧਰੇ
ਉਹ ਥੋੜਿਆਂ ਬਹੁਤਿਆਂ ਦੀ ਕਾਨ ਕਨੋੜ ਕਰਦੇ ਹੀ ਨਹੀਂ ਹਨ ਉਹ ਨਹੀਂ ਜਾਣਦੇ ਵੀ ਲੜਨ ਵੇਲੇ ਥੋੜੇ ਨੇ ਜਾਂ ਬਹੁਤੇ ਹਨ
ਦਿਨ ਪ੍ਰਤ ਵਧਤ ਜਾਤ ਤੈ ਪੰਥਾ
ਉਹਨਾਂ ਦਾ ਪੰਥ ਦਿਨ ਪ੍ਰਤੀ ਦਿਨ ਵਧਦਾ ਜਾ ਰਿਹਾ ਖਾਲਸਾ ਜੀ ਭਾਈ ਰਤਨ ਸਿੰਘ ਜੀ ਭੰਗੂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਵਿੱਚ ਇਹ ਬਚਨ ਲਿਖੇ ਹਨ ਉਹ ਕਹਿੰਦੇ ਖਾਲਸਾ ਅਹਿ ਜਿਉਂ ਸੁੰਮੇ ਵਾਣੀ ਨਦੀ ਖਾਲਸਾ ਅਹਿ ਜਿਉਂ ਸੁੰਮੇ ਵਾਣੀ ਨਦੀ ਇੱਕ ਹੁੰਦੀ ਹੈ ਬਰਸਾਤੀ ਨਦੀਆਂ ਹੁੰਦੀਆਂ ਵੀ ਜਦੋਂ ਮੀਂਹ ਪੈਂਦਾ ਉਦੋਂ ਵਗਦੀਆਂ ਬਾਕੀ ਦਿਨਾਂ 'ਚ ਸੁੱਕੀਆਂ ਰਹਿੰਦੀਆਂ ਜਿਹੜੀ ਸੁੰਮੇਵਾਣੀ ਨਦੀ ਹੈ ਨਾ ਉਹ 12 ਮਹੀਨੇ 30 ਦਿਨ ਲਗਾਤਾਰ ਵਗਦੀ ਰਹਿੰਦੀ ਕਦੇ ਸੁੱਕਦੀ ਨਹੀਂ ਹੈ ਜਿੰਨਾ ਪਾਣੀ ਅੱਗੇ ਜਾਂਦਾ ਉਹਨਾਂ ਪਿੱਛੋਂ ਹੋਰ ਆਈ ਜਾਂਦਾ ਕਹਿੰਦੇ ਜਿਹੜਾ ਖਾਲਸਾ ਪੰਥ ਹੈ ਇਹ ਸੁੰਮੇਵਾਣੀ ਨਦੀ ਹੈ ਜਿੰਨੇ ਸ਼ਹੀਦ ਹੁੰਦੇ ਹੈ ਉਹ ਸ਼ਹੀਦ ਮੁੜ ਮੁੜ ਕੇ ਜਨਮ ਧਾਰ ਕੇ ਦੁਬਾਰਾ ਦੁਬਾਰਾ ਫਿਰ ਪੰਥ ਵਿੱਚ ਆਈ ਜਾਂਦੇ ਹੈ
ਸਤਿ ਸ੍ਰੀ ਅਕਾਲ
ਮੁੜ ਮੁੜ ਫੇਰ ਆਈ ਜਾਂਦੇ ਆ ਦੁੱਗਣੇ ਤਿੱਗਣੇ ਚੌਗਣੇ ਹੋ ਕੇ ਹੋਰ ਵਧੀ ਜਾਂਦੇ ਆ ਤਾਂ ਹੀ ਕਿਹਾ ਸੀ ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ ਮੰਨੂ ਜਿਉਂ ਜਿਉਂ ਵੱਢਦਾ ਅਸੀਂ ਦੂਣ ਸਵਾਏ ਹੋਏ ਕਹਿੰਦੇ ਇਹਨਾਂ ਦਾ ਪੰਥ ਵੱਧਦਾ ਹੀ ਚੱਲਿਆ ਜਾਂਦਾ, ਇਹ ਦਿਨ ਪ੍ਰਤੀ ਦਿਨ ਵੱਧਦੇ ਹੀ ਜਾ ਰਹੇ ਹਨ।
ਮੈਂ ਸਮਝਾਏ ਕਈ ਸਭ ਸੰਥਾ,
ਕਹਿੰਦੇ ਮੈਂ ਇਹ ਗੱਲ ਸਾਰੀ ਸਮਝਾ ਕੇ ਆਇਆ, ਔਰੰਗਜ਼ੇਬ ਦੇ ਖਾਨੇ ਵੀ ਬਿਠਾ ਕੇ ਆਇਆ ਹਾਂ।
ਹਮਸੋਂ ਬੈਰ ਥੋ ਰਹੀ ਅਹੇ,
ਸਾਡੇ ਨਾਲ ਕੋਈ ਉਹਨਾਂ ਦਾ ਵੈਰ ਨਹੀਂ, ਸਾਡੇ ਨਾਲ ਤਾਂ ਥੋੜੀਆਂ ਬਹੁਤੀਆਂ ਚਲੋ ਮਾੜੀਆਂ ਮੋਟੀਆਂ ਰੰਜਿਸ਼ਾਂ ਨੇ ਉਹਨਾਂ ਦੀਆਂ, ਸਾਡੇ ਨਾਲ ਕੋਈ ਮਾੜੀ ਮੋਟੀ ਲੜਾਈ ਆ, ਕੋਈ ਬਹੁਤਾ ਵੈਰ ਨਹੀਂ।
ਸੋ ਵਿਰੋਧ ਦਿੱਲੀ ਸਨ ਕਹੇ,
ਉਹਨਾਂ ਦਾ ਅਸਲ ਵਿਰੋਧ ਤਾਂ ਦਿੱਲੀ ਤਖਤ ਨਾਲ ਹੈ, ਅਸਲੀ ਲੜਾਈ ਤਾਂ ਉਹਨਾਂ ਦੀ ਦਿੱਲੀ ਦੇ ਤਖਤ ਨਾਲ ਹੈ।
ਨਿਤ ਪ੍ਰਤ ਦੇਸ਼ ਫਤੂਰ ਉਠਾਵੇ,
ਨਿਤਾ ਪ੍ਰਤੀ ਉਹ ਆਪਣੇ ਸਾਡੇ ਦੇਸ਼ ਵਿਚ ਫਤੂਰ ਉਠਾ ਰਹੇ ਨੇ, ਸਾਡੇ ਦੇਸ਼ ਵਿਚ ਉਹਨਾਂ ਨੇ ਉਜਾੜਾ ਪਾਇਆ ਹੋਇਆ।
ਲੂਟੇ ਕੂਟੇ ਬਸਨ ਨ ਪਾਵੇ,
ਸਾਡੇ ਪਿੰਡ ਲੁੱਟ ਰਹੇ ਨੇ, ਕੁੱਟ ਰਹੇ ਨੇ, ਔਰ ਉਹਨਾਂ ਨੂੰ ਉਹਨਾਂ ਪਿੰਡਾਂ ਵਿਚ ਸਾਡੇ ਲੋਕਾਂ ਨੂੰ ਵਸਣ ਨਹੀਂ ਦੇ ਰਹੇ।
ਸ਼ਾਹ ਸਾਥ ਕਿਉਂ ਕਰੋ ਨਾ ਜੰਗ,
ਤੇ ਸਾਨੂੰ ਤਾਂ ਏਦਾਂ ਸਤਾਉਂਦੇ ਆ ਵੀ ਤੁਸੀਂ ਸਾਡੇ ਨਾਲ ਰਲ ਕੇ ਬਾਦਸ਼ਾਹ ਨਾਲ ਲੜਦੇ ਕਿਉਂ ਨੀ। ਸਾਡੇ ਨਾਲ ਉਹਨਾਂ ਦੀ ਜਿਹੜੀ ਲੜਾਈ ਹੈ ਇਸ ਗੱਲ ਦੀ ਹੈ, ਉਹ ਕਹਿੰਦੇ ਆ ਲੜੋ ਔਰੰਗਜ਼ੇਬ ਨਾਲ, ਅਸੀਂ ਲੜਦੇ ਕੋਈ ਨਹੀਂ। ਜਦੋਂ ਅਸੀਂ ਨਹੀਂ ਲੜਦੇ ਤੇ ਫਿਰ ਉਹ ਸਾਡੇ ਨਗਰ ਉਜਾੜਦੇ ਨੇ, ਸਾਡੀ ਰਿਆਸਤ ਉਜਾੜਦੇ ਨੇ, ਸਾਡੇ ਪਿੰਡਾਂ ਦੇ ਲੋਕਾਂ ਨੂੰ ਤੰਗ ਕਰਦੇ ਆ, ਪਰੇਸ਼ਾਨ ਕਰਦੇ ਆ। ਉਹ ਇਸ ਕਰਕੇ ਆ ਸਾਡੀ ਲੜਾਈ, ਹੋਰ ਸਾਡੇ ਨਾਲ ਕਾਹਦੀ ਲੜਾਈ ਉਹਨਾਂ ਦੀ। ਅਸੀਂ ਬਾਦਸ਼ਾਹ ਨਾਲ ਲੜਦੇ ਨਹੀਂ ਤਾਂ ਉਹ ਸਾਡੇ ਨਾਲ ਲੜਦੇ ਹਨ।
ਜਾਂ ਤੇ ਬੈਰ ਪਰਿਓ ਹਮ ਸੰਗ,
ਤਾਂ ਸਾਡੇ ਨਾਲ ਉਹਨਾਂ ਦਾ ਇਹ ਵੈਰ ਬਣਿਆ ਹੋਇਆ, ਔਰ ਸਾਡੀ ਕੋਈ ਨਿੱਜੀ ਲੜਾਈ ਉਹਨਾਂ ਦੇ ਨਾਲ ਨਹੀਂ ਹੈ।
ਨਿਸ ਦਿਨ ਟਿਕਨ ਦੇਤ ਕਿਸ ਨਾਈ,
ਉਹ ਰਾਤ ਦਿਨ ਸਾਨੂੰ ਕਿਸੇ ਨੂੰ ਟਿਕ ਕੇ ਨਹੀਂ ਬੈਠਣ ਦਿੰਦੇ। ਅਸੀਂ ਹੁਣ ਆਪਣੇ ਮਹਿਲਾਂ ਵਿੱਚ ਵੀ ਸੁੱਤੇ ਪਏ ਨਵਾਬ ਸਾਹਿਬ, ਬੰਦਾ ਆਪਣੇ ਘਰ ਤਾਂ ਸੁੱਖ ਨਾਲ ਪੈਂਦਾ ਨਾ, ਅਸੀਂ ਆਪਣੇ ਮਹਿਲ 'ਚ ਵੀ ਪਏ ਹੋਈਏ, ਮਾੜੀ ਜੀ ਕਿਤੇ ਕੋਈ ਆਵਾਜ਼ ਸੁਣ ਲਈਏ ਧੜਾਮ ਜੇ ਦੀ, ਕੋਈ ਬੱਦਲ ਵੀ ਗਰਜਦਾ ਹੋਵੇ ਤੇ ਏਦਾਂ ਲੱਗਦਾ ਵੀ ਰਣਜੀਤ ਨਗਾਰਾ ਤਾਂ ਨਹੀਂ ਵੱਜਦਾ ਆਉਂਦਾ। ਅਸੀਂ ਹਬੜਾ ਬੜਾ ਕੇ ਆਪਣੇ ਪਲੰਘਾਂ ਤੋਂ ਰਾਤ ਨੂੰ ਸੁੱਤੇ ਪਏ ਉੱਠਦੇ ਹਾਂ, ਇੰਨੀ ਜ਼ਿਆਦਾ ਸਾਡੇ ਲਈ ਪਰੇਸ਼ਾਨੀ ਬਣੀ ਹੋਈ ਹੈ।
ਖੇਤੀ ਹੋਵੇ ਨਾ ਖੇਤ ਕਿਮਾਈ,
ਸਾਡੇ ਖੇਤਾਂ ਵਿੱਚ ਖੇਤੀ ਨਹੀਂ ਹੁੰਦੀ। ਪਹਿਲੀ ਗੱਲ, ਅਸੀਂ ਪਹਾੜਾਂ 'ਚ ਰਹਿੰਦੇ ਹਾਂ ਤੇ ਪਹਾੜਾਂ ਵਿੱਚ ਉੱਦਾਂ ਹੀ ਖੇਤੀ ਹੋਣ ਵਾਲੀ ਫਸਲ ਜਿਹੜੀ ਜ਼ਮੀਨ ਘੱਟ ਹੈ, ਥੋੜ੍ਹੀ ਬਹੁਤੀ ਫਸਲ ਹੁੰਦੀ ਹੈ, ਉਹ ਵੀ ਆ ਕੇ ਉਜਾੜ ਜਾਂਦੇ ਨੇ। ਸਾਡੇ ਖੇਤਾਂ 'ਚ ਖੇਤੀ ਨਹੀਂ ਹੋਣ ਦਿੰਦੇ।
ਅਬ ਸਹਾਇਤਾ ਕਰੋ ਹਮਾਰੀ,
ਸੂਬੇਦਾਰ ਜੀ ਹੁਣ ਤੁਸੀਂ ਸਾਡੀ ਸਹਾਇਤਾ ਕਰੋ, ਸਾਡੀ ਮਦਦ ਕਰੋ, ਜਿਵੇਂ ਕਿਵੇਂ ਕਰਕੇ ਸਾਡੀ ਮਦਦ ਕਰੋ।
ਚੱਲ ਆਏ ਸਭ ਸ਼ਰਨ ਤੁਮਾਰੀ,
ਅਸੀਂ ਸਾਰੇ ਪਹਾੜੀ ਰਾਜੇ ਚੱਲ ਕੇ ਤੁਹਾਡੀ ਸ਼ਰਨ 'ਚ ਆ ਗਏ ਹਾਂ।
ਗੜ ਆਨੰਦ ਕੋ ਦਿਓ ਛੁਟਾਈ,
ਆਨੰਦਪੁਰ ਸਾਹਿਬ ਦਾ ਕਿਲਾ ਉਹਨਾਂ ਕੋਲੋਂ ਛੁਡਾਓ। ਤੁਸੀਂ ਪੁੱਛਿਆ ਸੀ ਵੀ ਉਹਨਾਂ ਕੋਲ ਕਿਲੇ ਨੇ ਆਕੀ ਹੋਣ ਲਈ, ਐ ਸੂਬੇਦਾਰ ਹਾਲੇ ਤਾਂ ਇੱਕ ਅੱਧਾ ਕਿਲਾ ਕੋਈ ਛੋਟਾ ਜਿਹਾ ਉਹਨਾਂ ਬਣਾਇਆ, ਉਹ ਤਾਂ ਕਿਲੇ ਦੀ ਓਟ ਲੈ ਕੇ ਲੜਦੇ ਹੀ ਨਹੀਂ, ਉਹ ਤਾਂ ਰੜੇ ਮੈਦਾਨ ਵਿੱਚ ਆ ਕੇ ਲੜਦੇ ਆ, ਤੇ ਰੜਾ ਮੈਦਾਨ ਵੀ ਉਹਨਾਂ ਲਈ ਕਿਲੇ ਤੋਂ ਘੱਟ ਨਹੀਂ ਹੁੰਦਾ, ਇੰਨੇ ਯੋਧੇ ਨੇ ਉਹ। ਹਾਂਜੀ,
ਸੰਕਟ ਸਗਰੋ ਤਬ ਮਿਟ ਜਾਈ,
ਜਦੋਂ ਉਹਨਾਂ ਕੋਲੋਂ ਤੁਸੀਂ ਆਨੰਦਪੁਰ ਸਾਹਿਬ ਛਡਾਓਗੇ ਤੇ ਸਾਡਾ ਇਹ ਸੰਕਟ, ਕੱਲਾ ਇਹ ਸੰਕਟ ਸਾਡਾ ਨਹੀਂ ਹੈ, ਅੱਜ ਉਹ ਸੰਕਟ ਸਾਡੇ ਲਈ ਨੇ, ਆਉਣ ਵਾਲੇ ਸਮੇਂ ਵਿੱਚ ਉਹ ਦਿੱਲੀ ਲਈ ਵੀ ਸੰਕਟ ਬਣਨਗੇ, ਔਰੰਗਜ਼ੇਬ ਲਈ ਵੀ ਸੰਕਟ ਬਣਨਗੇ। ਇਸ ਕਰਕੇ ਇਹ ਸੰਕਟ ਤਾਂ ਦੂਰ ਹੁੰਦਾ ਜੇ ਤੁਸੀਂ ਉਹਨਾਂ ਕੋਲੋਂ ਆਨੰਦਪੁਰ ਸਾਹਿਬ ਛੁਡਾ ਲਵੋ।
ਦੋਹਰਾ ਨਹੀਂ ਰਾਜ ਕਿਸ ਦੇਸ਼ ਕੋ, ਦੁਰਗ ਵਿਸਾਲ ਨ ਕੋਏ।
ਤੁਸੀਂ ਪੁੱਛਿਆ ਸੀ ਵੀ ਉਹਨਾਂ ਕੋਲ ਕੋਈ ਰਾਜ ਹੈ, ਰਾਜ ਕੋਈ ਨਹੀਂ, ਇੱਕ ਛੋਟਾ ਜਿਹਾ ਪਿੰਡ ਹੈ ਆਨੰਦਪੁਰ ਸਾਹਿਬ। ਕਹਿੰਦੇ ਨਾ ਉਹਨਾਂ ਕੋਲ ਆਪਣਾ ਕੋਈ ਰਾਜ ਹੈ, ਨਾ ਹੀ ਉਹਨਾਂ ਦੇ ਕੋਲ ਆਪਣਾ ਕੋਈ ਕਿਲਾ ਹੈ।
ਜਮੂ ਸਿੰਘ ਕਬ ਬੋਤਵੈ, ਕਬ ਕਰ ਗਮਨੇ ਸੋਏ।
ਰਹੀ ਉਹਨਾਂ ਦੀ ਫੌਜ ਦੀ ਗੱਲ, ਜਿਹੜੀ ਉਹਨਾਂ ਦੀ ਫੌਜ ਹੈ ਕਦੇ ਤਾਂ ਬੜੀ ਹੋ ਜਾਂਦੀ ਹੈ ਇਕੱਠੀ, ਵੀ ਕਦੇ ਤਾਂ ਆਨੰਦਪੁਰ ਸਾਹਿਬ 'ਚ ਤਿਲ ਸੁੱਟਣ ਨੂੰ ਥਾਂ ਨਹੀਂ ਹੁੰਦੀ, ਇੰਨੀ ਫੌਜ ਹੁੰਦੀ ਹੈ, ਅਤੇ ਕਦੇ ਬਿਲਕੁਲ ਹੀ ਥੋੜ੍ਹੇ ਹੋ ਜਾਂਦੇ ਨੇ, ਫੌਜ ਉਹਨਾਂ ਦੀ ਘਰਾਂ ਨੂੰ ਚੁੱਲ ਜਾਂਦੀ ਹੈ, ਛੁੱਟੀ ਛਾਟੀ ਲੈ ਕੇ ਘਰਾਂ ਨੂੰ ਤੁਰ ਜਾਂਦੇ ਆ, ਕਦੇ ਬਹੁਤ ਹੋ ਜਾਂਦੇ ਆ, ਕਦੇ ਥੋੜ੍ਹੇ ਹੋ ਜਾਂਦੇ ਆ।
ਵੀ ਇੰਨੀ ਫੌਜ ਨੀ ਜਿੰਨੀ ਔਰੰਗਜ਼ੇਬ ਦੀ ਹੈ। ਔਰੰਗਜ਼ੇਬ ਦੀ 22 ਲੱਖ ਫੌਜ ਸੀ ਆਪਣੀ, ਬਾਕੀ ਨਵਾਬਾਂ ਦੀ, ਸੂਬੇ ਸਰਹੰਦ ਦੀ, ਸੂਬੇ ਲਾਹੌਰ ਦੀ, ਸੂਬੇ ਜਲੰਧਰ ਦੀ ਵੱਖਰੀ ਹੈ, ਸੂਬੇ ਮੁਲਤਾਨ ਦੀ ਫੌਜ ਵੱਖਰੀ ਹੈ, ਸੂਬੇ ਪਿਸ਼ਾਵਰ ਦੀ ਫੌਜ ਵੱਖਰੀ ਹੈ। ਤੂੰ ਕਹਿਣ ਤੋਂ ਭਾਵ ਕਹਿਣ ਲੱਗੇ ਜੀ ਉਹਨਾਂ ਕੋਲ ਕੋਈ ਫੌਜ ਬਹੁਤੀ ਨਹੀਂ, ਪਰ ਹਾਂ ਕਈ ਵਾਰੀ ਹੋ ਵੀ ਜਾਂਦੇ ਆ, ਆਨੰਦਪੁਰ ਸਾਹਿਬ ਬੜੇ ਇਕੱਠੇ ਹੋ ਜਾਂਦੇ ਆ ਤੇ ਕਈ ਵਾਰੀ ਘਰਾਂ ਨੂੰ ਚਲੇ ਜਾਂਦੇ ਆ ਛੁੱਟੀਆਂ ਲੈ ਕੇ ਤੇ ਥੋੜੇ ਜਿਹੇ ਰਹਿ ਜਾਂਦੇ ਆ। ਆ ਪਿੱਛੇ ਜਦੋਂ ਅਸੀਂ ਗਏ ਸੀ ਇਕੱਲੇ 500 ਹੀ ਸੀ ਉਹ, ਅਸੀਂ 125,000 ਲੈ ਕੇ ਗਏ ਪਰ 500 ਨੇ 125,500 ਸੂਰਮਿਆਂ ਨੂੰ ਭਾਜੜਾਂ ਪਾਈ ਰੱਖੀਆਂ। ਤੋ ਇਹ ਬਚਨ ਬਿਲਾਸ ਇਹ ਕਰ ਰਹੇ ਨੇ ਫੌਜ ਚੜਾ ਕੇ ਜਿਵੇਂ ਗੁਰੂ ਘਰ ਤੇ ਲੈ ਕੇ ਆ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਸਰਵਣ ਕਰੋਗੇ। ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਸਤਿਗੁਰੂ ਜੀ ਅੱਗੇ ਵਾਸਤੇ ਸਤਿ ਬੁੱਧੀ ਔਰ ਸਮਤ ਪ੍ਰਦਾਨ ਕਰਨ।